ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਧੰਨਵਾਦ ਗੁਰੂ ਸਾਹਿਬ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਰਸ ਪਿੰਨਾ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਇਹ ਵਿਸ਼ੇਸ਼ ਗੁਰਮਤ ਸਮਾਗਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਹੋਏ ਉਦਮ ਔਰ ਉਪਰਾਲੇ ਦਾ ਸਦਕਾ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਔਰ ਇੱਥੋਂ ਦੇ ਸਮੁੱਚੀ ਸੰਗਤ ਔਰ ਪ੍ਰਬੰਧਕ ਵੀਰਾਂ ਦੇ ਭਰਪੂਰ ਸਹਿਯੋਗ ਦੇ ਨਾਲ ਇਹ ਗੁਰਮਤ ਟ੍ਰੇਨਿੰਗ ਕੈਂਪ ਰੱਖਿਆ ਗਿਆ ਹੈ, ਜਿੱਥੇ ਆਪ ਜੀ ਸੁਬਹਾ ਤੋਂ ਲੈ ਕੇ ਵੱਖ ਵੱਖ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਵਿਦਵਾਨ ਡਾਕਟਰ ਸਾਹਿਬਾਨ ਜੀ ਤੋਂ ਉਹਨਾਂ ਦੇ ਜੀਵਨ ਵਿੱਚ ਕੀਤੀ ਹੋਈ ਕਮਾਈ ਔਰ ਖੋਜ ਦੁਆਰਾ ਵਿਚਾਰਾਂ ਸਰਵਣ ਕਰਦੇ ਹੋ। ਉੱਥੇ ਜੋ ਗੁਰੂ ਘਰ ਦੀ ਮਰਿਆਦਾ ਹੈ, ਸੁਬਹ ਔਰ ਸ਼ਾਮ ਗੁਰਮਤ ਦੀਵਾਨ ਦੀ ਹਾਜ਼ਰੀ ਭਰਨੀ, ਇਹ ਸਭ ਤੋਂ ਜ਼ਰੂਰੀ ਅੰਗ ਹੈ ਸਿੱਖ ਦੀ ਜ਼ਿੰਦਗੀ ਦਾ। ਅੰਮ੍ਰਿਤ ਵੇਲੇ ਦਾ ਦੀਵਾਨ ਔਰ ਸੰਧਿਆ ਵੇਲੇ ਦਾ ਦੀਵਾਨ, ਸ਼ਾਇਦ ਇਸੇ ਕਰਕੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਕਰਤਾਰਪੁਰ ਦੀ ਜੋ ਰੋਜ਼ਾਨਾ ਦੀ ਮਰਿਆਦਾ ਸੀ ਉਸ ਸੰਬੰਧੀ ਇੱਕ ਪੌੜੀ ਵਿੱਚ ਇਹ ਬਚਨ ਕਿਹਾ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁੱਖੋਂ ਉਚਾਰੀਐ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ। ਅਤੇ ਉਹਦੇ ਵਿੱਚ ਇੱਕ ਬਚਨ ਕਹਿ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ, ਸ਼ਾਮ ਨੂੰ ਸੋ ਦਰ ਦਾ ਸ਼ਬਦ ਪੜ੍ਹਿਆ ਜਾਂਦਾ ਅਤੇ ਆਰਤੀ ਦੇ ਸ਼ਬਦ ਨਾਲ ਗਾਇਨ ਕੀਤੇ ਜਾਂਦੇ ਨੇ। ਇਹ ਹਜ਼ੂਰ ਦੇ ਘਰ ਦੀ ਰੋਜ਼ ਦੀ ਮਰਿਆਦਾ, ਅਤੇ ਉਸੇ ਮਰਿਆਦਾ ਦਾ ਪਾਲਣ ਕਰਦੇ ਹੋਏ ਭਾਵਾਂ ਕਿ ਇੱਥੇ ਰੋਜ਼ਾਨਾ ਦਾਸ ਪਿਛਲੇ ਕਈ ਸਾਲਾਂ ਤੋਂ ਇਸ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਰਿਹਾ ਹੈ। ਇਸ ਗੁਰੂ ਘਰ ਦੀ ਇਹ ਵਿਲੱਖਣਤਾ ਹੈ ਕਿ ਸੰਗਤ ਭਾਵਨਾ ਨਾਲ ਕੀਰਤਨ ਆਏ ਹੋਏ ਕੋਈ ਵੀ ਵਿਦਵਾਨ ਹੋਵੇ ਉਹਨੂੰ ਪ੍ਰੇਮ ਸ਼ਰਧਾ ਔਰ ਭਾਵਨਾ ਨਾਲ ਸਰਵਣ ਕਰਦੀ ਹੈ, ਉਸ ਮਰਿਆਦਾ ਦਾ ਪਾਲਣ ਕਰਦਿਆਂ ਇਸ ਗੁਰਮਤ ਕੈਂਪ ਅੰਦਰ ਵੀ ਗੁਰਮੁਖ ਪਿਆਰਿਆਂ ਨੇ, ਵਿਸ਼ੇਸ਼ ਤੌਰ 'ਤੇ ਗੁਰੂ ਪਿਆਰੇ ਕੀਰਤਨੀਏ ਵਿਦਵਾਨ ਸੱਜਣ, ਸਤਿਕਾਰਯੋਗ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਉਹਨਾਂ ਰਾਹੀਂ ਆਪ ਜੀ ਨੂੰ ਗੁਰਮਤ, ਗੁਰੂ ਸ਼ਬਦ, ਗੁਰੂ ਵਿਚਾਰਧਾਰਾ ਨਾਲ ਜੋੜਨ ਦਾ ਪੁਰਯਤਨ ਕੀਤਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦਾ ਸਦਕਾ ਆਪ ਜੀ ਨਾਲ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਅੰਦਰ ਟਿਕੇ ਹੋ, ਇਕਾਗਰਤਾ ਦੀ ਦਾਤ ਬਖਸ਼ੋ ਔਰ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੁਰਮਤ ਕੈਂਪ ਦਾ ਪ੍ਰਯੋਜਨ ਇੱਕੋ ਹੈ ਕਿ ਨੌਜਵਾਨਾਂ ਨੂੰ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨਾਲ ਅਤੇ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਕੋਈ ਰਹਿਤ ਅੰਮ੍ਰਿਤ ਦੀ ਦਾਤ ਲੈ ਕੇ ਬਾਣੀ ਔਰ ਬਾਣੀ ਦਾ ਧਾਰਨੀ ਕੀਤਾ ਜਾਏ। ਦਾਸ ਦੇ ਮਨ 'ਚ ਕੀਰਤਨ ਸੁਣਦਿਆਂ ਵੀ ਆ ਰਿਹਾ ਸੀ ਕਿ ਕਿਸ ਪਵਿੱਤਰ ਬਚਨ ਨੂੰ ਆਧਾਰ ਬਣਾ ਕੇ ਵਿਚਾਰ ਕੀਤੀ ਜਾਏ, ਅਤੇ ਉਸ ਵਕਤ ਮਨ 'ਚ ਖਿਆਲ ਆਇਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਆਤਮਕ ਜੀਵਨ ਕਮਾਉਣ ਵਾਲੀਆਂ ਜਿਹੜੀਆਂ ਪਵਿੱਤਰ ਰੂਹਾਂ ਨੇ ਉਹਨਾਂ ਨੂੰ ਬੜੇ ਹੀ ਸਤਿਕਾਰਤ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤੇ ਇੱਕ ਅੰਮ੍ਰਿਤ ਬਚਨ ਗੁਰਦੇਵ ਜੀ ਦਾ ਦਾਸ ਨੇ ਚੁਣਿਆ ਹੈ, ਉਸ ਵਿੱਚ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਦਾ ਜ਼ਿਕਰ, ਪਰਮੇਸ਼ਵਰ ਦੀ ਸਿਫਤ ਸੁਣਨ ਵਾਲੇ ਸੰਤ ਦਾ ਜ਼ਿਕਰ, ਆਪਣੇ ਜੀਵਨ ਨੂੰ ਸਾਧ ਕੇ ਪਰਮਾਤਮਾ ਦੀ ਕੀਰਤੀ ਵਿੱਚ ਜੁੜੇ ਹੋਏ ਇੱਕ ਸਾਧ ਦਾ ਜੀਵਨ, ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਨੂੰ ਜਿੱਤਣ ਵਾਲਾ ਗੁਰਮੁਖ ਦਾ ਜ਼ਿਕਰ, ਇਹਨਾਂ ਚਾਰ ਪਵਿੱਤਰ ਆਤਮਾਵਾਂ ਦਾ ਜ਼ਿਕਰ ਕਰਕੇ ਫਿਰ ਗੁਰਦੇਵ ਨੇ ਸਭ ਤੋਂ ਵੱਡਾ ਜਿਹੜਾ ਅਦਬ ਸਤਿਕਾਰ ਦਿੱਤਾ ਸੱਚ ਇਹ ਵੇ ਉਹ ਗੁਰੂ ਕੇ ਸਿੱਖ ਨੂੰ ਦਿੱਤਾ ਹੈ। ਅਸੀਂ ਇੱਕ ਇੱਕ ਤੁਕ ਨੂੰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਉਹ ਪਵਿੱਤਰ ਬਚਨ ਹੈ, ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਖਰ ਨਾਮਾ ਖਰ ਮੁਖ ਕਹਿਤੇ ਆ। ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਖਰ ਜਸ ਸਰਵਣੀ ਸੁਣਤੇ ਆ। ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧਨ ਧਨ ਭਾਗ ਤਿੰਨਾ ਗੁਰਮੁਖਾਂ ਗੁਰਸਿੱਖ ਲੈ ਮਨ ਜਿਣਤਿਆਂ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਇਹ ਪੰਜ ਤੁਕਾਂ ਨੇ, ਪਰ ਇਹਨਾਂ ਪੰਜਾਂ ਤੁਕਾਂ ਉੱਪਰ ਹੀ ਆਪਾਂ ਵਿਚਾਰ ਕਰਨੀ ਹੋਵੇ ਤਾਂ ਮੇਰਾ ਖਿਆਲ ਪੰਜ ਦਿਨ ਵੀ ਲਗਾਤਾਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਸੰਬੰਧੀ ਸਾਨੂੰ ਬਖਸ਼ ਭਰੇ ਬਚਨ ਮਿਲਣਗੇ। ਪਰ ਦਾਸ ਨਿਰਧਾਰਿਤ ਸਮੇਂ ਵਿੱਚ ਬੇਨਤੀ ਕਰਨੀ ਚਾਹੁੰਦਾ ਹੈ। ਪਹਿਲਾ ਸ਼ਬਦ ਆਇਆ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਖਰ ਨਾਮਾ ਖਰ ਮੁਖ ਕਹਿਤੇ ਆ, ਕਿ ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਯੋਗ ਨੇ ਜਿਹੜੇ ਆਪਣੀ ਜ਼ਬਾਨ ਤੋਂ ਆਪਣੇ ਮੁਖ ਤੋਂ ਉਸ ਕਰਤੇ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਹਿੰਦੇ। ਪਹਿਲਾ ਸ਼ਬਦ ਹੈ ਧਨ, ਹਾਲਾਂਕਿ ਇੱਥੇ ਭਾਗ ਨੂੰ ਧਨ ਧਨ ਕਿਹਾ ਗਿਆ, ਕਿਸਮਤ ਨੂੰ ਧਨ ਕਿਹਾ ਗਿਆ ਹੈ। ਪਰ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਸਿੱਖ ਦੀ ਜ਼ਬਾਨ ਦੇ ਉੱਤੇ ਧਨ ਸ਼ਬਦ ਬਹੁਤ ਜ਼ਿਆਦਾ ਟਿਕਿਆ ਹੈ। ਅਸੀਂ ਕਈ ਵਾਰੀ ਇਹ ਸ਼ਬਦ ਵਰਤਦੇ ਹਾਂ ਕਿ ਧਨ ਧਨ ਗੁਰੂ ਨਾਨਕ ਸਾਹਿਬ ਜੀ। ਜਦੋਂ ਕੋਈ ਇਨਸਾਨ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਹੈ ਅਤੇ ਉਹਦੀ ਜ਼ਬਾਨ ਤੋਂ ਸ਼ਬਦ ਨਿਕਲਦਾ ਧਨ ਧਨ ਗੁਰੂ ਰਾਮਦਾਸ ਜੀ। ਜਦੋਂ ਕੋਈ ਸ਼ੀਸ਼ਗੰਜ ਮੱਥਾ ਟੇਕਦਾ ਅਤੇ ਉਹਦੀ ਰਸਨਾ ਤੋਂ ਇਹ ਸ਼ਬਦ ਨਿਕਲਦਾ ਧਨ ਧਨ ਗੁਰੂ ਤੇਗ ਬਹਾਦਰ ਜੀ। ਜਦੋਂ ਬੰਗਲਾ ਸਾਹਿਬ ਕੋਈ ਨਮਸਕਾਰ ਕਰਦਾ ਅਤੇ ਉਦੋਂ ਉਹਦੀ ਰਸਨਾ ਤੋਂ ਬਦੋ ਬਦੀ ਇਹ ਸ਼ਬਦ ਨਿਕਲਦਾ ਹੈ ਕਿ ਧਨ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਪਹਿਲੀ ਬੇਨਤੀ ਮੈਂ ਇਹ ਕਰਾਂਗਾ ਕਿ ਜੋ ਆਪਾਂ ਆਪਣੀ ਜ਼ਬਾਨ ਤੋਂ ਲਫ਼ਜ਼ ਧਨ ਵਰਤਨੇ ਖਾਂ, ਇਸ ਦਾ ਕੋਈ ਫਾਇਦਾ ਹੈ ਕਿ ਇੱਕ ਸਤਿਕਾਰਯੋਗ ਸ਼ਬਦ ਹੀ ਹੈ ਜਾਂ ਸਾਡੇ ਜੀਵਨ ਵਿੱਚ ਵੀ ਇਹਦਾ ਕੋਈ ਅਸਰ ਹੈ? ਅਤੇ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਉਦੋਂ ਜੋ ਦੇਖਾਂਗੇ ਅਤੇ ਇਹਦੇ ਵਿੱਚੋਂ ਵੀ ਸਾਨੂੰ ਬਹੁਤ ਵੱਡੀ ਇੱਕ ਦਾਤ ਮਿਲੇਗੀ। ਧੰਨ ਧੰਨ ਸ਼ਬਦ ਆਪਣੀ ਜ਼ਬਾਨ ਤੋਂ ਕਹਿਣਾ ਇਹ ਕੇਵਲ ਸਤਿਕਾਰਯੋਗ ਹੀ ਨਹੀਂ, ਸੱਚ ਇਵੇਂ ਕਿ ਜਿਹਨੂੰ ਧੰਨ ਧੰਨ ਕਹਿਣ ਦੀ ਜਾਂਚ ਆ ਜਾਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧੰਨ ਧੰਨ ਕਹਿਣ ਵਾਲੇ ਦੇ ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਨੇ ਅਤੇ ਧੰਨ ਧੰਨ ਕਹਿਣ ਵਾਲਾ ਇੱਕ ਦਿਨ ਖੁਦ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। ਉਂਝ ਜਿਹੜਾ ਧੰਨ ਸ਼ਬਦ ਹੈ ਉਚਾਰਨ ਪੱਖੋਂ ਅਸੀਂ ਦੇਖਾਂਗੇ ਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਬਹੁ ਅਰਥ ਨੇ, ਉਚਾਰਨ ਇੱਕ ਹੈ ਪਰ ਅਰਥ ਬਹੁ ਨੇ। ਬਾਣੀ ਵਿੱਚ ਇੱਕ ਧੰਨ ਸ਼ਬਦ ਦਾ ਅਰਥ ਹੈ ਦੌਲਤ, ਜਿਵੇਂ ਅਸੀਂ ਪੜ੍ਹਦੇ ਹਾਂ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਵਾਰ। ਦੂਜਾ ਬਾਣੀ ਵਿੱਚ ਧੰਨ ਸ਼ਬਦ ਦਾ ਅਰਥ ਹੈ ਕਿ ਪਰਮਾਤਮਾ ਦਾ ਨਾਮ, ਅਤੇ ਸਤਿਗੁਰੂ ਨੇ ਸ਼ਬਦ ਵਰਤਿਆ ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਸ਼ਬਦ ਧਨ ਦਾ ਅਰਥ ਹੈ ਨਾਮ। ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਨ ਸ਼ਬਦ ਦਾ ਅਰਥ ਸਾਡੀ ਬੋਡੀ ਸਾਡੀ ਕਾਇਆ ਵੀ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਧਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਾਲ ਗੋਪਾਲੇ, ਉੱਥੇ ਧਨ ਦਾ ਅਰਥ ਹੈ ਕਾਇਆ ਰੂਪੀ ਇਸਤਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਨ ਦਾ ਅਰਥ ਪਤਨੀ ਵੀ ਆਇਆ ਹੈ, ਅਤੇ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਮੇਰੀ ਬੇਨਤੀ ਹੈ ਕਿ ਧਨ ਲਫ਼ਜ਼ ਜਿਹੜਾ ਹੈ ਉਹ ਦੌਲਤ ਲਈ ਵੀ ਆਇਆ, ਧਨ ਲਫ਼ਜ਼ ਨਾਮ ਲਈ ਵੀ ਆਇਆ, ਧਨ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੀਰ ਲਈ ਵੀ ਆਇਆ, ਅਤੇ ਧਨ ਸ਼ਬਦ ਦੀ ਵਰਤੋਂ ਗੁਰਦੇਵ ਨੇ ਅੰਮ੍ਰਿਤ ਬਾਣੀ ਦੇ ਅੰਦਰ ਇੱਕ ਇਸਤਰੀ ਦੇ ਲਈ ਵੀ ਕੀਤੀ ਹੈ। ਪੰਜਵਾਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਧਨ ਸ਼ਬਦ ਜੋ ਹੈ ਉਹ ਸਤਿਕਾਰ ਲਈ ਵੀ ਆਇਆ ਹੈ। ਮੈਂ ਤਾਂ ਇਹ ਸ਼ਬਦ ਚੁਣਿਆ ਹੈ ਕਿ ਇੱਕ ਇੱਕ ਪਵਿੱਤਰ ਬਚਨ ਦੇ ਅਰਥ ਭਾਵ ਆਪਾਂ ਸਮਝ ਸਕੀਏ। ਹੁਣ ਆਮ ਤੌਰ 'ਤੇ ਜਦੋਂ ਅਸੀਂ ਧਨ ਧਨ ਸ਼ਬਦ ਵਰਤਨੇ ਖਾਂ ਤਾਂ ਕਈ ਵਾਰੀ ਸਾਡਾ ਅੰਦਰ ਅੱਜ ਇੰਨਾ ਕੁ ਸੰਕੀਰਨ ਹੋ ਚੁੱਕਾ ਹੈ ਕਿ ਸਾਡਾ ਅੰਦਰ ਬਰਦਾਸ਼ਤ ਹੀ ਨਹੀਂ ਕਰਦਾ ਕਿ ਕਿਸੇ ਕਮਾਈ ਵਾਲੇ ਵਾਸਤੇ ਆਪਾਂ ਧਨ ਸ਼ਬਦ ਕਹਿ ਸਕੀਏ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਜਿੰਨੇ ਕੁ ਪੰਜ ਤੁਕਾਂ ਨੇ ਅਤੇ ਮੈਂ ਯਤਨ ਕਰਾਂਗਾ ਜੇ ਇਸੇ ਦੀਵਾਨ ਵਿੱਚ ਹੀ ਇਹਦੀ ਮੁਕੰਮਲਤਾ ਹੋ ਸਕੇ ਜਾਂ ਨਹੀਂ ਤਾਂ ਸੁਬਾਹ ਸਵੇਰ ਦੀ ਲੜੀ ਤੱਕ। ਹੁਣ ਜਦੋਂ ਅਸੀਂ ਕਮਾਈ ਵਾਲੇ ਦਾ ਜ਼ਿਕਰ ਕਰਨੇ, ਮੈਂ ਪੰਜ ਸ਼ਬਦ ਸੁਣੇ ਨੇ, ਭਗਤ, ਸੰਤ, ਸਾਧ, ਗੁਰਮੁਖ ਅਤੇ ਗੁਰਸਿੱਖ। ਜਦੋਂ ਕਮਾਈ ਵਾਲੇ ਦਾ ਜ਼ਿਕਰ ਹੁੰਦਾ ਤਾਂ ਸਾਡਾ ਖਿਆਲ ਪਤਾ ਨਹੀਂ ਇੱਕੋ ਦਮ ਅੰਦਰ ਜ਼ੇਨ ਦੇ ਬਿਠਾ ਦਿੱਤਾ ਗਿਆ, ਇਹ ਤਾਂ ਗੁਰੂ ਨੂੰ ਛੱਡ ਕੇ ਦੇਹ ਦੀ ਗੱਲ ਕਰ ਦਿੱਤੀ ਜੀ, ਗੁਰੂ ਦੀ ਹਜ਼ੂਰੀ ਵਿੱਚ ਇਹ ਕਿਹੜੀ ਵਿਚਾਰ ਸ਼ੁਰੂ ਕੀਤੀ। ਮੈਂ ਕਈ ਵਾਰੀ ਸੋਚਣਾ ਮਨਾ ਕਿ ਅਸੀਂ ਰੋਜ਼ ਅਰਦਾਸ ਕਰਨੇ ਹਾਂ ਅਤੇ ਅਰਦਾਸ ਕਰਕੇ ਆਪਣੀ ਜ਼ਬਾਨ ਤੋਂ ਕਮਾਈ ਵਾਲਿਆਂ ਨੂੰ ਚੇਤੇ ਕਰਨੇ ਹਾਂ, ਜੇ ਉਹਨਾਂ ਨੂੰ ਚੇਤੇ ਨਾ ਕਰੀਏ ਤਾਂ ਸਾਡੀ ਅਰਦਾਸ ਦੀ ਪੂਰੀ ਜਿਹੜੀ ਬਣਤਰ ਹੈ ਉਹ ਮੁਕੰਮਲ ਨਹੀਂ ਹੋ ਸਕਦੀ। ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਨਾਮ ਜਪਿਆ, ਕੀ ਇਹ ਕਮਾਈ ਵਾਲਿਆਂ ਦਾ ਜ਼ਿਕਰ ਨਹੀਂ? ਕੀ ਇਹ ਉਹਨਾਂ ਦਾ ਜ਼ਿਕਰ ਨਹੀਂ ਜਿਨ੍ਹਾਂ ਨੇ ਸਰੀਰ ਵਿੱਚ ਰਹਿ ਕੇ ਪਰਮਾਤਮਾ ਨੂੰ ਪੁਕਾਰਿਆ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ ਅਤੇ ਅਗਲੀ ਤੁਕ ਕਹੀ ਗਈ ਕਿ ਭਲਿਆ ਉਹਨਾਂ ਨੂੰ ਅੱਖਾਂ ਤੋਂ ਓਹਲੇ ਨਾ ਕਰੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕੀ ਆਪਾਂ ਕਮਾਈ ਦਾ ਧਿਆਨ ਨਹੀਂ ਧਰਦੇ? ਮੈਂ ਫਿਰ ਬੇਨਤੀ ਕਰਾਂਗਾ, ਸ਼ਬਦ ਕਹਿ ਧੰਨ 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 ਭਾਗ ਤਿੰਨਾਂ ਭਗਤ ਜਨਾ ਜੋ ਖਰ ਨਾਮਾ ਖਰ ਮੁਖ ਕਹਿਤੇ। ਹੁਣ ਧੰਨ ਲਫਜ਼ ਧੰਨ ਵਾਸਤੇ, ਧੰਨ ਲਫਜ਼ ਨਾਮ ਵਾਸਤੇ, ਧੰਨ ਲਫਜ਼ ਸਾਡੇ ਸਰੀਰ ਵਾਸਤੇ, ਧੰਨ ਸ਼ਬਦ ਇਸਤਰੀ ਵਾਸਤੇ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਧੰਨ ਸ਼ਬਦ ਵਰਤਿਆ ਸ਼ਾਬਾਸ਼ ਲਈ, ਵਾਹ ਕਹਿਣ ਵਾਸਤੇ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਯਾਦ ਰੱਖੋ ਪਰਮਾਤਮਾ ਨੂੰ ਵੀ ਸ਼ਾਬਾਸ਼ ਕਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤ ਗੁਰੂ ਨੂੰ ਵੀ ਧੰਨ ਕਿਹਾ। ਜਿੱਥੇ ਪਰਮਾਤਮਾ ਅਤੇ ਗੁਰੂ ਨੂੰ ਧੰਨ ਕਿਹਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਦੇ ਸ਼ਬਦ ਨੂੰ ਕਮਾਉਣ ਵਾਲਾ ਗੁਰਸਿੱਖ, ਉਹਨੂੰ ਵੀ ਬਾਣੀ ਵਿੱਚ ਧੰਨ ਕਿਹਾ ਗਿਆ। ਹਜ਼ੂਰ ਦੇ ਖੁਦ ਅਸੀਂ ਜਦੋਂ ਇਹ ਬਚਨ ਪੜ੍ਹਨੇ, ਗੁਰਦੇਵ ਦੇ ਆਸਾ ਕੀ ਵਾਰ ਦਾ ਇੱਕ ਬਚਨ ਹੈ ਕਿ ਧੰਨ ਸ਼ਬਦ ਸ਼ਾਬਾਸ਼ ਸ਼ਬਦ, ਜਿਵੇਂ ਅਸੀਂ ਪੜ੍ਹਦੇ ਹਾਂ ਕਿ ਜਿਸ ਦਾ ਦਿੱਤਾ ਖਾਮਣਾ, ਅਤੇ ਅੱਗੇ ਕੀ ਕਹਿ, ਧਾਨੀ ਕਹਿ ਸ਼ਾਬਾਸ਼ ਕਹਿ, ਜਿਸ ਦਾ ਦਿੱਤਾ ਖਾਮਣਾ ਤਿਸ ਕਹੀਏ ਸ਼ਾਬਾਸ਼। ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਰਾਮਦਾਸ ਜੀ ਨੇ ਤਾਂ ਖੁਦ ਇਹ ਬਚਨ ਕਹੇ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ। ਗੁਰੂ ਰਾਮਦਾਸ ਜੀ ਦੇ ਬਚਨ, ਜਾਂ ਅਸੀਂ ਬਚਨ ਪੜ੍ਹਦੇ ਹਾਂ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਪਰਮਾਤਮਾ ਸ਼ਾਬਾਸ਼, ਗੁਰੂ ਧੰਨ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਹਜ਼ੂਰ ਨੇ ਗੁਰਮੁਖ ਪਿਆਰੇ ਕਮਾਈ ਵਾਲੇ ਲਈ ਵੀ ਸ਼ਬਦ ਵਰਤਿਆ, ਕਹਿਣ ਲੱਗੇ ਧੰਨ 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 ਜਨ ਆਇਆ। ਦੇਖੋ ਸ਼ਬਦ ਧੰਨ ਵਰਤਿਆ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਹਦਾ ਮਤਲਬ ਕਿ ਪਰਮਾਤਮਾ ਨੂੰ ਧੰਨ, ਗੁਰੂ ਨੂੰ ਧੰਨ, ਅਤੇ ਭਗਤੀ ਕਰਨ ਵਾਲਾ ਪਰਮਾਤਮਾ ਜਨ ਉਹ ਵੀ ਧੰਨ। ਹੁਣ ਮੈਂ ਅਗਲੀ ਜਿਹੜੀ ਬੇਨਤੀ, ਕੀ ਆਪਣੀ ਜ਼ਬਾਨ ਤੋਂ ਧੰਨ ਸ਼ਬਦ ਕਹਿਣ ਨਾਲ ਸਾਡੇ ਜੀਵਨ 'ਤੇ ਕੀ ਅਸਰ ਹੋ ਸਕਦਾ, ਸਾਨੂੰ ਇਹਦੇ ਨਾਲ ਕੀ ਪ੍ਰਾਪਤੀ ਹੋਵੇਗੀ? ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪਵਿੱਤਰ ਤੁਕ ਹੈ, ਉਹ ਅਕਸਰ ਮੈਂ ਬੇਨਤੀ ਕਰਨਾ ਕਿ ਦੇਖੋ ਇਸ ਜ਼ਿੰਦਗੀ ਵਿੱਚ ਕੁਝ ਸਿੱਖਣ ਵਾਸਤੇ ਕਮਾਈ ਕਰਨੀ ਪੈਂਦੀ ਹੈ, ਵਿਗਾੜਨ ਵਾਸਤੇ ਕੋਈ ਕਮਾਈ ਕਰਨ ਦੀ ਲੋੜ ਨਹੀਂ ਪੈਂਦੀ। ਮਟੀਰੀਅਲ ਇਕੱਠਾ ਹੋਵੇ, ਇੱਟਾਂ ਹੋਣ, ਸੀਮਿੰਟ ਹੋਵੇ, ਲੋਹਾ ਹੋਵੇ, ਬਜਰੀ ਹੋਵੇ, ਭਾਵੇਂ ਅਸੀਂ ਸਭ ਕੁਝ ਰੁਪਈਏ ਨਾਲ ਇਕੱਠਾ ਕਰ ਲਈਏ ਖੁਦ, ਪਰ ਜਿੰਨੀ ਦੇਰ ਤੱਕ ਉਹਨੂੰ ਤਰਤੀਬ ਦੇਣ ਵਾਲਾ ਕਾਰੀਗਰ ਨਹੀਂ, ਉਨੀ ਦੇਰ ਆਪਾਂ ਵੀ ਕੁਛ ਨਹੀਂ ਕਰ ਸਕਦੇ। ਇਹਦਾ ਮਤਲਬ ਕਿ ਬਣਾਉਣ ਵਾਲੇ ਵਾਸਤੇ ਬਣਾਉਣ ਲਈ ਕੋਈ ਵਿਸ਼ੇਸ਼ ਵਿਅਕਤੀ ਹੈ ਕਿ ਜਿਹਨੂੰ ਰੱਬ ਨੇ ਹੁਨਰ ਦਿੱਤਾ ਹੈ? ਮਟੀਰੀਅਲ ਅਸੀਂ ਖਰੀਦ ਸਕਦੇ ਹਾਂ ਪਰ ਬਣਾ ਆਪਾਂ ਨਹੀਂ ਸਕਦੇ। ਚੇਤੇ ਰੱਖਿਓ, ਬਣਾਉਣ ਵਾਸਤੇ ਕਾਰੀਗਰ ਚਾਹੀਦਾ ਹੈ ਪਰ ਢਾਣ ਵਾਸਤੇ ਕਾਰੀਗਰ ਨਹੀਂ, ਢਾਣ ਵਾਸਤੇ ਮੂਰਖ ਟੋਲਾ ਵੀ ਅੱਗ ਲਾ ਕੇ ਜਾ ਸਕਦਾ ਹੈ, ਕਿਉਂਕਿ ਬਣਾਉਣ ਵਾਸਤੇ ਕਮਾਈ ਲੱਗਦੀ ਹੈ, ਢਾਣ ਵਾਸਤੇ ਸਲਿਆਕਤ ਦੀ ਲੋੜ ਨਹੀਂ। ਕਿਸੇ ਚੀਜ਼ ਨੂੰ ਸਿੱਧ ਕਰਨ ਵਾਸਤੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਪਰ ਜਿਸ ਬੰਦੇ ਨੇ ਸਿੱਧ ਕੀਤੀ ਹੋਵੇ ਉਹਦੀ ਬੇਇੱਜ਼ਤੀ ਕਰਨ ਵਾਸਤੇ ਇੱਕ ਸ਼ਦਾਈ ਹੀ ਬਹੁਤ ਹੁੰਦਾ ਹੈ। ਉਹਨੂੰ ਕਮਾਈ ਦੀ ਲੋੜ ਨਹੀਂ ਹੁੰਦੀ। ਮੈਂ ਬੇਨਤੀ ਕਰਾਂ, ਜਦੋਂ ਅਸੀਂ ਧਨ ਸ਼ਬਦ ਕਹਿੰਦੇ ਹਾਂ, ਸਾਡੀ ਜ਼ਿੰਦਗੀ 'ਚ ਇਹਦਾ ਅਸਰ ਕੀ ਹੈ? ਗੁਰੂ ਨੂੰ ਧਨ ਕਹੀਏ। ਮੈਨੂੰ ਯਾਦ ਹੈ ਕਿ ਪੁਰਾਣੇ ਸਮੇਂ, ਪੁਰਾਤਨ ਸਮੇਂ, ਗੁਰਸਿੱਖ ਜਦੋਂ ਗੁਰੂ ਸਤੋਤਰ ਕਰਦੇ ਸਨ, ਗੁਰੂ ਸਿਫਤ ਕਰਦੇ ਸਨ, ਤੇ ਸ਼ਬਦ ਕਹਿੰਦੇ ਹੁੰਦੇ ਸਨ, ਧਨ ਹੈ, ਧਨ ਹੈ, ਧਨ ਹੈ, ਗੁਰੂ ਨਾਨਕ ਸਾਹਿਬ ਜੀ ਧਨ ਹੈ। ਹੁਣ ਜਦੋਂ ਇਹ ਸ਼ਬਦ ਕਹਿਣੇ ਤੇ ਮਨ 'ਚ ਇੱਕ ਹੁਲਾਰਾ ਹੁੰਦਾ, ਇਹ ਧਨ ਸ਼ਬਦ ਕਹਿਣ ਨਾਲ ਕਿੱਡੀ ਵੱਡੀ ਬਖਸ਼ਿਸ਼ ਹੈ। ਹਜ਼ੂਰ ਕਹਿੰਦੇ ਨੇ ਇਹਦਾ ਫਲ ਇਹ ਮਿਲੇਗਾ ਕਿ ਤੈਨੂੰ ਗੁਰੂ ਪਰਮਾਤਮਾ ਤੇ ਗੁਰਸਿੱਖ ਨੂੰ ਧਨ ਕਹਿਣ ਦੀ ਜਾਚ ਆ ਜਾਏ। ਸਿਰਫ ਤੂੰ ਧਨ ਕਹਿ, ਤੇਰੇ ਪਾਪ ਕੱਟੇ ਜਾਣਗੇ। ਤੈਨੂੰ ਘਨ ਧਨ ਕਹਿਣ ਦੀ ਜਾਚ ਆ ਜਾਏ ਤੇ ਤੇਰੇ ਜਮਾਂ ਦੀਆਂ ਫਾਈਆਂ ਵੀ ਕੱਟੀਆਂ ਜਾਣਗੀਆਂ। ਇਹਦਾ ਫਲ ਇਹ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਗੁਰਦੇਵ ਨੇ ਫਰਮਾਇਆ ਕਿ ਤੁਧ ਸਲਾਹਨ ਤਿੰਨ ਧਨ ਪੱਲੈ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਕੋਈ। ਤਲਬ ਦਾ ਅਰਥ ਆਪਾਂ ਸਮਝਦੇ ਨਾ, ਪੇਸ਼ੀ ਹੋਣੀ, ਆਵਾਜ਼ਾਂ ਪੈਣਾ। ਉਂਝ ਵੈਸੇ ਜਿਵੇਂ ਆ ਕਚਹਿਰੀ ਵਿੱਚ ਆਵਾਜ਼ ਨਹੀਂ ਦਿੰਦੇ, ਫਲਾਣਾ ਹਾਜ਼ਰ ਹੋ, ਤਲਬ ਦਾ ਅਰਥ ਹੈ ਕਿ ਦਰਵਾਜ਼ੇ 'ਤੇ ਖਲੋਤਾ ਅਤੇ ਅੰਦਰੋਂ ਆਵਾਜ਼ ਪੈਂਦੀ ਹੈ ਕਿ ਫਲਾਣਾ ਹਾਜ਼ਰ ਹੋਵੇ, ਉਹਦੀ ਪੇਸ਼ੀ ਹੈ। ਗੁਰਦੇਵ ਕਹਿੰਦੇ ਨੇ ਜਿਹੜਾ ਧਨ ਕਹੇਗਾ ਉਹਨੂੰ ਕਦੀ ਰੱਬ ਦੇ ਘਰ ਵਿੱਚ ਇਉਂ ਕਹਿ ਲਓ ਕਿ ਜਮਾਂ ਦੀ ਕਦੀ ਆਵਾਜ਼ ਨਹੀਂ ਪਏਗੀ। ਮੈਂ ਪਹਿਲੀ ਬੇਨਤੀ ਕਰਨ ਲੱਗਾ, ਧਨ ਧਨ ਭਾਗ ਤਿੰਨਾ ਭਗਤ ਜਾਣਾ, ਜੋ ਹਰ ਨਾਮਾ ਹਰ ਮੁਖ ਕਹਿਤੇ ਹਾਂ, ਉਹਨਾਂ ਭਗਤ ਜਾਨਾਂ ਦੇ ਭਾਗ ਉੱਤਮ ਨੇ ਜਿਹੜੇ ਆਪਣੀ ਜ਼ਬਾਨ ਤੋਂ ਪਰਮਾਤਮਾ ਦੇ ਨਾਮ ਨੂੰ ਕਹਿੰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਸ਼ਬਦ ਦੀ ਵਰਤੋਂ ਸੈਂਕੜੇ ਵਾਰ ਕੀਤੀ ਗਈ। ਭਗਤ ਸ਼ਬਦ ਦਾ ਜੋ ਸਵਰੂਪ ਹੈ, ਇਹ ਨਹੀਂ ਕੋਈ ਵਿਦਵਤਾ ਵਿਖਾਉਣ ਲਈ, ਉਸ ਸਰੂਪ ਦੀ ਜਿਹੜੀ ਬਣਤਰ ਹੈ ਉਹਦੇ ਤਿੰਨ ਰੂਪ ਨੇ। ਇੱਕ ਹੈ ਭੱਬਾ ਗੱਗਾ ਤੱਤੇ ਨੂੰ ਔਂਕੜ ਭਗਤ, ਦੂਜਾ ਸਵਰੂਪ ਹੈ ਭੱਬਾ ਗੱਗਾ ਤੱਤੇ ਨੂੰ ਸਿਆਰੀ, ਤੀਸਰਾ ਸਰੂਪ ਹੈ ਭੱਬਾ ਗੱਗਾ ਅਤੇ ਤੱਤਾ ਮੁਕਤਾ। ਤਿੰਨ ਵਾਰੀ ਅਸੀਂ ਤਿੰਨ ਸਰੂਪ ਨੇ। ਉਂਝ ਭਗਤੀ, ਭਗਤਹਿ, ਭਗਤਾਂ, ਇਹ ਸ਼ਬਦ ਗੁਰਦੇਵ ਨੇ ਬਹੁਤ ਵਾਰੀ ਵਰਤੇ, ਪਰ ਜੋ ਭਗਤ ਲਫ਼ਜ਼ ਹੈ ਇਹ ਤਿੰਨ ਸਰੂਪਾਂ 'ਚ ਮਿਲਿਆ। ਜਿੱਥੇ ਬਾਣੀ ਵਿੱਚ ਭਗਤ ਦੇ ਤੱਤੇ ਨੂੰ ਸਿਆਰੀ ਮਿਲੇਗੀ, ਤਕਰੀਬਨ ਉਹਦੇ ਅਰਥ ਕੇਵਲ ਪਰਮਾਤਮਾ ਦੀ ਭਗਤੀ ਬਣਨਗੇ। ਜਿੱਥੇ ਭਗਤ ਦਾ ਤੱਤਾ ਮੁਕਤਾ ਹੈ ਉੱਥੇ ਬਹੁਤ ਸਾਰੇ ਭਗਤ ਅਰਥ ਕਰਾਂਗੇ। ਜਿੱਥੇ ਭਗਤ ਦੇ ਤੱਤੇ ਨੂੰ ਔਂਕੜ ਹੈ ਉਹਦਾ ਅਰਥ ਹੈ ਇੱਕ ਭਗਤ। ਅਸੀਂ ਆ ਰਹਿ ਰਾਸ ਵਿੱਚ ਪੜ੍ਹਦੇ ਹਾਂ ਕਿ ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਹੁਣ ਭਗਤ ਲਫ਼ਜ਼ ਉਚਾਰਨ ਇੱਕੋ ਹੈ ਅਤੇ ਨਾਲ ਸ਼ਬਦ ਆਇਆ ਤੇਰੀ, ਅਤੇ ਇਹਦੇ ਵਿੱਚ ਹੀ ਅੱਗੇ ਲਫ਼ਜ਼ ਆਉਂਦਾ ਤੇਰੇ ਭਗਤ, ਤੇਰੇ ਭਗਤ। ਹੁਣ ਬੰਦਾ ਸੋਚੇਗਾ ਭਗਤ ਨਾਲ ਤੇਰੀ ਅਤੇ ਤੇਰਾ ਲਫ਼ਜ਼ ਨਾ, ਜਿੱਥੇ ਤੇਰੀ ਆਇਆ ਉੱਥੇ ਵੇ ਤੇਰੀ ਭਗਤੀ, ਅਤੇ ਜਿੱਥੇ ਤੇਰੇ ਭਗਤ ਆਇਆ ਇਹਦਾ ਅਰਥ ਤੇਰੀ ਭਗਤੀ ਕਰਨ ਵਾਲੇ ਭਗਤ ਜਾ। ਮੈਂ ਬੇਨਤੀ ਕਰਾਂਗਾ, ਭਗਤ ਤਿੰਨ ਅੱਖਰਾਂ ਦਾ ਸੁਮੇਲ ਹੈ, ਹਾਲਾਂਕਿ ਅੱਖਰੀ ਅਰਥ ਵੀ ਆਪ ਕੋਲ ਵਿਦਵਾਨ ਸੱਜਣ ਬਹੁਤ ਗੂੜ ਬੋਲਣ ਵਾਲੇ ਆਏ। ਗੁਰਬਾਣੀ ਵਿੱਚ ਜਿਹੜੇ ਭਗਤਾਂ, ਭਗਤ ਸ਼ਬਦ ਦਾ ਅਰਥ ਹੈ ਉਹ ਸਿੱਧਾ ਜੇ ਅਸੀਂ ਕਰ ਦਿੰਦੇ ਹਾਂ ਭਗਤੀ ਕਰਨ ਵਾਲਾ। ਉਂਝ ਪੁਰਾਤਨ ਜਿਹੜੇ ਵਿਦਵਾਨ ਸਨ ਉਹ ਇੱਕ ਇੱਕ ਅੱਖਰ ਦੇ ਅਰਥਾਂ ਵੀ ਜਾਣਦੇ ਸਨ। ਮੈਂ ਬੇਨਤੀ ਕਰਾਂ, ਅੱਜ ਜਿੰਨੀ ਵੀ ਨਵੀਨ ਟੀਕਾਕਾਰੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਪੜ੍ਹਿਆ ਲਿਖਿਆ ਸਮਾਜ ਟੀਕਾ ਕਰ ਰਿਹਾ, ਸੱਚ ਇਹ ਵੇ ਕਿ ਜੇ ਧਿਆਨ ਨਾਲ ਸਾਰੇ ਟੀਕੇ ਪੜ੍ਹੋ, ਬਸ ਲਫ਼ਜ਼ ਘੇਰਾਫੇਰੀ ਕੀਤੀ ਪਈ ਹੈ, ਅਸਲ ਵਿੱਚ ਅਰਥ ਉਹੀ ਨੇ ਜਿਹੜੇ ਪੁਰਾਣੇ ਸੰਪਰਦਾਇ ਮਹਾਂਪੁਰਖਾਂ ਨੇ ਕੀਤੇ ਸਨ। ਮੇਰੀ ਬੇਨਤੀ ਧਿਆਨ ਨਾਲ ਸੁਣੇ, ਫਰਕ ਇੰਨਾ ਸੀ ਕਿ ਭਗਤੀ ਕਰਨ ਵਾਲੇ ਜਿਹੜੇ ਸਨ ਉਹ ਬੋਲ ਕੇ ਚਲੇ ਗਏ, ਉਹਨਾਂ ਜ਼ਿਆਦਾ ਲਿਖਿਆ ਨਾ, ਲਿਖਤ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਦੇ ਅਰਥ ਸਭ ਤੋਂ ਪਹਿਲਾਂ ਬਾਬੇ ਫਰੀਦ ਸਾਹਿਬ ਨੇ ਕੀਤੇ ਕਿ ਭਗਤ ਕੌਣ ਹੈ। ਸ਼ੈਦਾਈ ਦਾ ਨਾਮ ਭਗਤ ਨਹੀਂ, ਕਿਵੇਂ ਜਿਵੇਂ ਸਾਡਾ ਸਮਾਜ ਇੱਕ ਮੁਹਾਵਰਾ ਬਣਾ ਲਿਆ ਕਿ ਜਿਸ ਬੰਦੇ ਨੂੰ ਖਾਣ ਦਾ, ਪਾਣ ਦਾ, ਬੋਲਣ ਦਾ ਪਤਾ ਨਾ ਹੋਵੇ, ਅਸੀਂ ਇੱਕ ਸ਼ਬਦ ਕਹਿੰਦੇ ਛੱਡੋ ਇਹ ਤਾਂ ਰੱਬ ਦਾ ਭਗਤ ਹੈ ਜੀ, ਕਮਲੇ ਦਾ ਨਾਮ ਭਗਤ ਨਹੀਂ। ਗੁਰਬਾਣੀ ਵਿੱਚ ਬਾਬਾ ਫਰੀਦ ਸਾਹਿਬ, ਉਹਨਾਂ ਤੋਂ ਪਹਿਲੇ ਜਿਹੜੇ ਭਗਤ ਹਿਸਟੋਰੀਕਲ ਦੇਖਾਂਗੇ ਤਾਂ ਉਹ ਭਗਤ ਜੈ ਦੇਵ ਜੀ ਦੇ, ਜਿਨ੍ਹਾਂ ਦਾ ਅਸੀਂ ਪਦਾ ਪੜ੍ਹਦੇ ਹਾਂ, ਪਰਮਾਦ ਪੁਰਖ ਮਨੋਪਮੰਗ ਸਤ ਆਦਿ ਪਾਵਰਤ। ਪਰ ਪਹਿਲੀ ਸਭ ਤੋਂ ਡੈਫੀਨੇਸ਼ਨ ਪਰਿਭਾਸ਼ਾ ਭਗਤ ਦੀ ਬਾਬਾ ਫਰੀਦ ਸਾਹਿਬ ਨੇ ਦਿੱਤੀ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ तीन जेड़े ने वो भगत दे गुण दिते। उन्हां तीन गुणा विचों सब तो पहला गुण भगत दा ए वे कि वो अकल दा धनी है, उहदे कोल बहुत ज्यादा सियाणप है, पर जदों समाज विच विचरदा है ते सच ए वे कि वो अपनी अकल दा दावा नहीं करदा, वो समाज विच इस तरह विचरदा है, परमात्मा सामने इस तरह जांदा है जिवें एक बच्चा अपने मां बाप तो कुछ सीख रहा है। अकल है, धनी है मत दा, पर याणा बन के रहिंदा है। ताकत उस कोल इन्नी है कि एक शब्द अपनी जबान तो बोले तो धरती थले उत्ते हो सकती है, पर सब कुछ तन ते खंडा जांदा है, पर कदी अपनी ताकत का प्रगटावा नहीं करता। तीसरा उहदा गुण ए वे कि जेकर उस कोल अद्धी रोटी तां बहुत वड्डी गल है, एक तिल भी किसे वंडन वास्ते आ जाए तो उन्हूं रब ने इन्नी कुछ समझ दिती है वह तिल भी वंड के लोगों को दे सकता है। भगती करन वाले दे सब तो पहला गुरु ग्रंथ साहिब च तीन गुण दसे, मत खोंदी होए इयाणा, तान खोंदा होए निताणा, अण खोंदा आप वंडाए कोई ऐसा भगत सदाए। उंज जदों गीता नूं आपां पढ़ने ते गीता विच भगत चार तरह दे दसे, एक आरत भगत, दूजा अर्था अर्थी भगत, तीसरा जग्यासु भगत ते चौथा ज्ञानी भगत। सिर्फ थोड़ी जी है वैसे हुंदा इस तरह ही, आरत भगत दा अर्थ जदों बंदे ते दुख पै जाना ते उजो रब वाले पासे तुरना। मान लो पहला परमात्मा नूं चेते नहीं कीता, जदों बंदे ते मुसीबत आ गई, दुख आ गया किसे किस्म दा, उदों कहिंदा हुण परमात्मा दी भगती करिए। कहिंदे ने कुछ भगत ए ने जिहड़े दुख दे मारे रब नूं पुकारदे, ते दूजे ने अर्था अर्थी। अर्था अर्थी दा अर्थ कम कार कोई नहीं चलता, ते इक्को गल कहिंदे ने कोई शब्द दिओ कि जिहदे नाल मेरी दुकान मेरा कारोबार चल पवे। उह भगती तां करदे ने कि उहनूं अर्था अर्थी धन मिल जाए। तीसरे ने कि जिहड़े जिज्ञासु ने, एक जिज्ञासा लै के परमात्मा की भगती करदे ने, ते चौथे उह ने कि जिन्हां नूं परमात्मा ने अंदर दे ज्ञान की सोझी दे दित्ती। चार तरह के भगत गीता ने मन्ने, पर गुरु ग्रंथ साहिब की पवित्र बाणी ने भगत के तीन गुण दसे। मैं बेनती कर रहा कि पहला गुण कि मत है, पर उन्हें कभी विद्वाना वाला दावा नहीं करता, उहदे कोल ताकत है पर ताकत का मुजहरा नहीं करता, उस कोल वंडन वास्ते थोड़े तो थोड़ा भी होवे तां भी वह वंड देंदा है। भगत शब्द के अर्थ बाबे फरीद ने किए, पर इन्हां तीन गुणा नूं कमाणा देखो अर्थ करने सौखे ने। गुरु अमरदास ने कहा तीन गुण ये कमाने इस तरह ने जिवें खंडे की धार उत्ते चलना होवे। गुरु अमरदास ने भगत की परिभाषा देंदिया कहा कि भगतां की चाल निराली, इत्थे चाल का अर्थ पैरां नाल तुरना नहीं, क्योंकि गुरबाणी विच अक्सर चाल का अर्थ रौ रीत आया मर्यादा आया। जिवें असी पढ़ने कि खम अंधले अंध बिखे बिख राते क्यों चालें गुर चाली, चाली का अर्थ गुरु की दसी रौ रीत। तो फिर अगे महाराज कहते हैं कि गुरसिख मीत चलो गुर चाली, इत्थे चाल का अर्थ कि भगत के जीवन की जाच ओदी मर्यादा। भगतां की चाल निराली, चालां निराली भगतां केरी बिखम मार्ग चलना, लभ लोभ अहंकार तज तृष्णा बहुत नाही बोलना। दो शब्द, एक लभ ते दूजा लोभ, असी कई बारी दोनों दे अर्थ इको ही करने। लभ का अर्थ करने के लालच, ते लोभ का अर्थ भी लालच, पर सियाने पुराने बजुर्गों ने लभ शब्द का संबंध बनाया सी जबान दे रस नाल, ते लोभ का अर्थ किया सी दुनिया के पदार्थां नाल। फिर बेनती सुनियो कि लभ का अर्थ कि जबान का चस्का, ते लोभ का अर्थ है दुनिया के पदार्थों की भुख। यही कारण कि बाणी विच गुरदेव ने लभ शब्द के नाल एक शब्द वरत्या कुत्ता, लभ कुत्ता कूड़ चूड़ा, क्योंकि एक कूकर उहनूं धन इकट्ठे करन की कोई चाह नहीं। कभी कुत्ते ने थोड़ा कहना मैं धन बहुत ही इकट्ठा करना, कुत्ते ने यह थोड़ा कहना मैनूं कपड़े बहुत चाहिए ने, कुत्ते ने यह नहीं कहना कि मैनूं कीमती सोने चांदी हीरे मोतियां दे गहने चाहिए ने। कुत्ते नूं लभ नाल तुलना तां दित्ती गई कि उहनूं सिर्फ जबान का एक स्वाद है। यही कारण कि कुत्ते नूं सुक्की खड्डी मिल जाए तो उहनूं जदों वह अपने ਮੂੰਹ ਵਿੱਚ ਰੱਖ ਕੇ ਦੰਦਾਂ ਨਾਲ ਉਹਦੇ ਵਿੱਚੋਂ ਕੁਝ ਲੱਭਣ ਦਾ ਯਤਨ ਕਰਦਾ ਹੈ, ਆਪਣੇ ਮਸੂੜਿਆਂ ਵਿੱਚੋਂ ਖੂਨ ਨਿਕਲਦਾ ਹੈ, ਹੱਡੀ ਵਿੱਚੋਂ ਖੂਨ ਸਮਝ ਕੇ ਉਹ ਹੱਡੀ ਨੂੰ ਹੀ ਚੂੰਡੀ ਜਾਂਦਾ ਹੈ। ਮੈਂ ਬੇਨਤੀ ਕਰਾਂ, ਲੱਭ ਦਾ ਸੰਬੰਧ ਜ਼ਬਾਨ ਦੇ ਰਸ ਨਾਲ। ਇਸੇ ਕਰਕੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਉਹਦਾ ਸੰਬੰਧ ਮੂੰਹ ਨਾਲ, ਜਿੱਥੇ ਲੱਭ ਸ਼ਬਦ ਆਵੇਗਾ ਉਹਦਾ ਸੰਬੰਧ ਸਾਡੇ ਜ਼ਬਾਨ ਦੇ ਚਸਕੇ ਨਾਲ, ਜਿੱਥੇ ਲੋਭ ਲੱਭ ਜਾਵੇਗਾ ਇਹਦਾ ਸੰਬੰਧ ਸਾਡੇ ਸੰਸਾਰ ਦੇ ਪਦਾਰਥਾਂ ਨਾਲ। ਸਤਿਗੁਰੂ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਰਨਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾ ਹੀ ਬੋਲਣਾ ਪਿਆਰਿਓ, ਸੱਚੀ ਗੱਲ ਇਹ ਜੇ ਆਹ ਤੋਂ ਕੀ ਸਾਰੀ ਜ਼ਿੰਦਗੀ ਨਹੀਂ ਕਮਾਈ ਜਾਂਦੀ, ਬਾਕੀ ਗੱਲਾਂ ਛੱਡੋ। ਆਹ ਇੱਕ ਜੀਵ ਦਾ ਚਸ਼ਕਾ ਹੈ, ਇਹ ਹੀ ਬੰਦੇ ਦਾ ਪੂਰਾ ਨਹੀਂ ਹੁੰਦਾ। ਮੈਂ ਤਾਂ ਕਈ ਵਾਰੀ ਬੇਨਤੀ ਕਰਨਾ ਕਿ ਇਹਦੇ ਆਪਣੇ ਵਿੱਚ ਖੱਡੀ ਕੋਈ ਨਹੀਂ, ਅਸਤੀ ਨਹੀਂ, ਪਰ ਵਾਹਿਗੁਰੂ ਨੇ ਬਣਤਰ ਵੀ ਐਸੀ ਬਣਾ ਦਿੱਤੀ, ਜਿਹੜਾ ਸਵਾਦ ਇਹਨੂੰ ਦੇ ਦਿੱਤਾ ਉਹ ਬਾਕੀ ਚਮੜੀ ਨੂੰ ਦਿੱਤਾ। ਆਹ ਹੱਥ ਵੀ ਸਕਿਨ ਹੈ, ਚਮੜੀ ਹੈ ਸਾਡੇ ਹੱਥਾਂ 'ਤੇ, ਮਸੂੜਿਆਂ ਕੋਲ ਵੀ ਚਮੜੀ ਹੈ। ਹੱਥ ਉੱਤੇ ਤੁਸੀਂ ਮਿੱਠਾ ਰੱਖ ਕੇ ਦੇਖੋ, ਕਦੀ ਨਹੀਂ ਦੱਸਦੇ ਸਵਾਦ ਕੀ ਹੋ ਗਿਆ। ਮਸੂੜੇ 'ਤੇ ਰੱਖੋ ਕੋਈ ਪਤਾ ਨਹੀਂ, ਸਿਰਫ ਜੀਭ 'ਤੇ ਰੱਖਦਿਆਂ ਸਾਰ ਪਤਾ ਲੱਗਦਾ ਇਹਦੇ ਵਿੱਚ ਰਸ ਕੈਸਾ ਹੈ। ਇਹਨੂੰ ਰਸਨਾ ਵੀ ਕਹਿ ਦਿੱਤਾ। ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਮੈਂ ਬੇਨਤੀ ਕਰਨ ਲੱਗਾ ਕਿ ਭਗਤ ਕੇਵਲ ਲਫ਼ਜ਼ ਨਹੀਂ, ਭਗਤ ਇੱਕ ਕਮਾਈ ਦਾ ਨਾਮ ਹੈ। ਇੱਕ ਗ੍ਰੰਥ ਹੈ ਜੀ, ਗੋਸ਼ਟ ਬਾਬੇ ਫਰੀਦ ਕੀ, ਪ੍ਰੋਫੈਸਰ ਪ੍ਰੀਤਮ ਸਿੰਘ ਚਲਾਣਾ ਕਰ ਚੁੱਕੇ ਨੇ। ਉਹਨਾਂ ਨੇ ਬਾਬਾ ਫਰੀਦ ਸਾਹਿਬ 'ਤੇ ਬਹੁਤ ਕੰਮ ਕੀਤਾ। ਉਹਨਾਂ ਨੇ ਆਪਣੇ ਅੰਤਲੇ ਸਮੇਂ ਜਿਹੜੀ ਕਿਤਾਬ ਲਿਖੀ, ਉਸ ਪੁਸਤਕ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਭਾਲ। ਜਿੰਨਾ ਬਾਬੇ ਫਰੀਦ ਸੰਬੰਧੀ ਉਹਨਾਂ ਨੂੰ ਮਿਲਿਆ ਬੋਲ ਸ਼ਬਦ, ਉਹ ਸਾਰੇ ਦੇ ਸਾਰੇ ਇੱਕੋ ਕਿਤਾਬ 'ਚ ਲਿਖ ਦਿੱਤੇ। ਭਾਵੇਂ ਉਹ ਅਰਬੀ ਵਿੱਚ ਮਿਲੇ, ਭਾਵੇਂ ਸੰਸਕ੍ਰਿਤ ਮਿਲੇ, ਭਾਵੇਂ ਬ੍ਰਿਜ ਭਾਸ਼ਾ ਵਿੱਚ। ਕਮਾਈ ਕੀ ਚੀਜ਼ ਹੈ? ਮੈਂ ਇੱਕ ਬੇਨਤੀ ਕਰਨ ਲੱਗਾ, ਭਗਤ ਕੇਵਲ ਲਫ਼ਜ਼ਾਂ ਨਾਲ ਨਹੀਂ। ਗੋਸ਼ਟ ਬਾਬੇ ਫਰੀਦ ਕੀ ਵਿੱਚ ਉਹਨੇ ਗੱਲ ਲਿਖੀ ਬੜੀ ਸੋਹਣੀ। ਕਹਿੰਦੇ ਨੇ, ਬਾਬਾ ਫਰੀਦ ਸਾਹਿਬ ਕਈ ਸਾਲਾਂ ਤੋਂ ਬਾਅਦ ਬੰਦਗੀ ਕਰਕੇ ਵਾਪਸ ਆਏ, ਅਤੇ ਮੈਂ ਇੱਕ ਜਗ੍ਹਾ ਸੁਣਾਈ ਵੀ ਸੀ ਅਤੇ ਥੋੜ੍ਹਾ ਜਿਹਾ ਲੋਕਾਂ ਨੂੰ ਭਾਈ ਨਾ, ਅਤੇ ਮੈਂ ਇੱਕ ਬੇਨਤੀ ਕੀਤੀ। ਸੱਚ ਇਹ ਵੇ ਕਿ ਗੁਰਮਤਿ ਦਾ ਮਾਰਗ ਆਤਮਕ ਜੀਵਨ ਦੀ, ਜੀਵਨ ਨੂੰ ਕਮਾਉਣ ਦਾ ਮਾਰਗ ਹੈ। ਚੇਤੇ ਰੱਖਿਓ, ਗੱਲਾਂ ਦਾ ਬਿਲਕੁਲ ਕੋਈ ਮਾਰਗ ਨਹੀਂ ਜੀ। ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ, ਇਹ ਗਾਲੜੀਆਂ ਪੰਡਿਤਾਂ ਦੀ ਬਾਣੀ ਨਹੀਂ, ਇਹ ਉਹਨਾਂ ਦੇ ਅੰਮ੍ਰਿਤ ਬੋਲ ਨੇ ਜਿਹੜੇ ਸਾਈ ਵਿੱਚ ਅਭੇਦ ਇੱਕ ਮਿਕ ਨੇ। ਬਾਬਾ ਫਰੀਦ ਸਾਹਿਬ ਭਗਤੀ ਕਰਕੇ ਵਾਪਸ ਆਉਂਦੇ ਅਤੇ ਆਪ ਜੀ ਦੇ ਗਿਆਤ ਲਈ ਕਿ ਬਾਬਾ ਫਰੀਦ ਸਾਹਿਬ, ਉਹਨਾਂ ਦੇ ਮੁਰਸ਼ਦ ਦਾ ਨਾਮ ਹੈ ਖਵਾਜ਼ਾ ਬਖਤਿਆਰ ਕਾਕੀ ਸਾਹਿਬ, ਉਹਨਾਂ ਦੇ ਮੁਰੀਦ ਦਾ ਨਾਮ ਹੈ ਹਜ਼ਰਤ ਨਿਜ਼ਾਮੂਦੀਨ ਔਲੀਆ। ਬਾਬਾ ਫਰੀਦ ਸਾਹਿਬ ਇਬਾਦਤ ਕਰਕੇ ਵਾਪਸ ਆਉਂਦੇ ਅਤੇ ਉਸ ਗੋਸ਼ਟ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਕੇਸ, ਉਹਨਾਂ ਦੇ ਵਾਲ, ਮਾਂ ਨੇ ਦੇਖਿਆ ਕਿ ਸਿਰ ਤੋਂ ਉਹਨਾਂ ਨੇ ਪਗੜੀ ਲਾਈ, ਕਿਉਂਕਿ ਬਾਬਾ ਫਰੀਦ ਸਾਹਿਬ ਖੁਦ ਪੱਗ ਬੰਨ੍ਹਦੇ ਹੁੰਦੇ ਸਨ। ਆਪਾਂ ਜਿਹਨੂੰ ਆਪਾਂ ਦਸਤਾਰ ਕਹਿੰਦੇ ਹਾਂ, ਉਹ ਖੁਦ ਉਹਨਾਂ ਨੇ ਜ਼ਿਕਰ ਵੀ ਕੀਤਾ, ਫਰੀਦਾ ਮੈਂ ਭੁਲਾਵਾ ਪੱਗ ਦਾ। ਖੈਰ ਇਹ ਮੇਰਾ ਪ੍ਰਕਰਨ ਹੀ, ਪੱਗ ਦਸਤਾਰ ਪਗੜੀ ਪਾਗ। ਅਸੀਂ ਇੱਕ ਸ਼ਬਦ ਵਰਤਨੇ ਹਾਂ ਸ਼ਮਲਾ, ਅਤੇ ਰੂਸ ਵਿੱਚ ਇੱਕ ਸ਼ਬਦ ਰੂਸੀ ਭਾਸ਼ਾ ਵਿੱਚ ਵਰਤਿਆ ਜਾਂਦਾ ਯਮਲਾ, ਉਹ ਵੀ ਦਸਤਾਰ ਲਈ ਵਰਤਿਆ ਜਾਂਦਾ। ਕਹਿੰਦੇ ਨੇ ਜਦੋਂ ਸਿਰ ਤੋਂ ਪੱਗ ਲਾਈ ਤੇ ਕੇਸ ਬੜੇ ਖੁਸ਼ਕ ਸਨ, ਤੇ ਮਾਂ ਨੇ ਕਿਹਾ ਫਰੀਦ ਮੈਂ ਤੇਰੇ ਕੇਸਾਂ ਨੂੰ ਤੇਲ ਲਾ ਦਿਆਂ, ਤੇ ਉੱਥੇ ਉਹਨਾਂ ਸ਼ਬਦ ਵਰਤਿਆ। ਮਾਂ ਨੂੰ ਕਹਿਣ ਲੱਗੇ, ਅਣੀ ਅੰਮਾ ਇਬਾਦਤ ਕਰਦਿਆਂ ਕਿਸੇ ਨਹੀਂ ਲਾਇਆ, ਪਰ ਕਹਿਣ ਲੱਗੀ ਲਿਆ ਪੁੱਤ ਮੈਂ ਤੈਨੂੰ ਲਾਨੀ। ਕਹਿੰਦੇ ਨੇ ਜਦੋਂ ਤੇਲ ਲਾਉਣ ਲੱਗੀ ਮਾਂ, ਤੇ ਵੱਡੀ ਭਰਜਾਈ ਕੋਲ ਆਈ, ਉਹਨੇ ਕਿਹਾ ਅੰਮਾ ਮੈਂ ਇਹਦੇ ਕੇਸਾਂ ਨੂੰ ਤੇਲ ਲਾਨੀ, ਇਹਨੂੰ ਖੰਗਤਾ 'ਚ ਨਹੀਂ ਲੈ ਕੇ ਜਾਣਾ, ਕਮਾਈ ਕੀ ਚੀਜ਼ ਹੈ। ਕਹਿੰਦੇ ਨੇ ਬਾਬਾ ਫਰੀਦ ਉਹਨਾਂ ਦੀ ਭਰਜਾਈ ਜਦੋਂ ਕੇਸਾਂ ਨੂੰ ਤੇਲ ਲਾਉਣ ਲੱਗੀ, ਤੇ ਅਚਨਚੇਤ ਦੂਰੋਂ ਵੱਜਦੇ ਕੋਈ ਢੋਲ ਦੀ ਆਵਾਜ਼ ਕੰਨਾਂ ਵੀ ਸੁਣਾਈ ਦਿੱਤੀ। ਕਹਿੰਦੇ ਨੇ ਤੇਲ ਲਾਉਂਦਿਆਂ ਆਪਣੇ ਕੇਸ ਆਪਣੀ ਬਾਂਹ ਨਾਲ ਉੱਪਰ ਚੁੱਕੇ ਮਾਂ ਵੱਲ ਚਿਹਰਾ ਕਰਕੇ ਕਹਿਣ ਲੱਗੇ, ਅਣੀ ਅੰਮਾ ਕਿ ਇਹ ਢੋਲ ਦੀ ਆਵਾਜ਼ ਕਿਸ ਦੀ, ਇਹ ਢੋਲ ਕੌਣ ਵਜਾ ਰਿਹਾ ਇਸ ਵੇਲੇ? ਅਤੇ ਮਾਂ ਨੇ ਇੱਕ ਗੱਲ ਕਹੀ, ਫਰੀਦ तू ही मेरी कुख विचो जन्म लिया है, ते मुरीद ने भी मेरी कुख चो जन्म लिया है। सके प्राण ने देख तेरे भागां च फकीरी लिखी है, तू जंगल विच बैठा होना एदे अर्थ ए ना कोई कर लग पाए जंगल नू क्यों तुर पे। मैं बेनती करांगा अज तां इत्थों तक हो चुका है कि गुरबाणी दे अर्थ करदिआं भी साढ़े लोग ये पैमाना ला के बैठे ने बाबा जी ने बाणी च जो कहा है भी ये कि नहीं। मैं पिछले दिन एक गल कही सी अमेरिका मैनू किसे कहा जी भी गुरु ग्रंथ साहिब चा, मैं कहा भी सानू तां पता कोई नहीं, गुरु गोबिंद सिंह जिदन दा मत्था टेक गया सी मत्था लाना बंद कर दिता। आपां मत्था ना लाइए, जे गुरु मत्था टेक गया तो आपां मत्था ही टेकीए, मत्था टेकांगे तो सिर ते गुरु ताज रख देवेगा, मत्था लावांगे तो सिर ते रख्या होया भी सब कुछ उठ जाए। गुरु साहिब जी दी बाणी चों ही सिर मैं बेनती करांगा। एक उन्हां गल पुछी मां ये ढोल इन्नी दूरों क्यों, कहन लगे पुत मैं तेनू जन्म दिता है, मेरे पेटों ही फरीद जमया, मेरे पेट चों ही मुरीद जमया, पर मुरीद ने एक नवा चक बनिया है पिंड बनिया है, ओदी खुशी विच ढोल पिया वजांदा है। ते मां ने टोण वास्ते कहा तू की खटिया फरीद, तू तां रोटी पानी छड केवल अल्लाह दी इबादत भी तुर पियो, तू तां अपना टिकाणा भी कोई ना बनाया, चुप करके। मां ने दूजी वारी जदों ठोकर मारी ते जिहड़े शब्द उन्हां ने कहे सुन वाले ने, कहन लगे अम्मा ये खंगता नहीं, ये मैं खौमे च नहीं कह रहा, मुरीद ने चक बनिया किन्नी देर तो दूर तो ढोल वज रही है। कहन लगी पुत्र तीन कोहां तो, कहन लगे देख मां मुरीद ने चक बनिया ते ओदे ढोल की आवाज तिना कोहां तो आउंदी है, मेरा ढोल अजे मड़ींदा पिया है, मेरा ढोल अजे कसींदा पिया है, जिदन फरीद का ढोल वजेगा तो यदि आवाज तिना लोगों तक जाएगी, ये केवल तीन कोह तक नहीं, यदि आवाज तिना लोगों तक। तो मैं कई बार सोचना बाबे रविदास बारे, भाई गुरदास ने शब्द कहे कि भगत भगत जग वजिया चौ चक्कां दे विच चमरेटा। देखो एक भगती करन वाला महापुरख, मैं शुरुआत कीती है तन तन भाग तिना भगत जना, जो खर नामा खर मुख कहते हैं, जेडे अपने मुख तो खरी कहिंदे ने परमात्मा कहिंदे, उन्हां नूं धन कहा। गुरु ग्रंथ साहिब विच 15 भगतां दा जिक्र है, तुसी सूझवान बैठे हो, गुरु ग्रंथ साहिब विचले केवल 15 भगत ने, पर मैनू बख्श दिया जे कि रब दे पैदा किए हुए भगत केवल 15 नहीं, ओदी बनाई हुई सृष्टि विच पता नहीं किन्ने कु भगत ने, उन्हां भगतां दी अज तक कोई गिनती भी नहीं कर सके। हुण इह मत समझिए कि केवल 15 इहनू सत्कार न लैण, पता नहीं किन्नी कु सचखंड पढ़ो ते महाराज कहिंदे तिथे भगत वसै के लो करै आनंद सच्चा मन सोए। हुण इत्थे कई लोकां दे भगत वसदे, गुरु ग्रंथ साहिब विच 15 भगतां दा जिक्र है, ते मैं एक वार मैनू याद है मंजी साहिब ते मैं इत्थे भी बेनती करके आया सां, अज राजनीति विचों नवी गल पुंगर रही है, भगती सिमरन है नहीं, असी जिवें धड़ा पालने इस तरह भगतां नूं धड़े नाल जोड़ के वख पै करने। ते चेते रखियो आने वाले समय च इहदे वल जे ना ध्यान दिता पता नहीं इह कित्थों तक सानूं लै जाएगी। मेरा भगत नामदेव है, मेरा भगत रविदास है, ते फिर इत्थों तक मैं शब्द कहन तो संकोचांगा नहीं, इत्थों तक पेपर पढ़न नूं मिल रहे ने कि जेड़े लोग साडे गुरुआं नूं भगत कहिंदे ने इह नीच बिरती वाले ने, शायद तुसां पढ़े होने ने बोर्ड। मैं एक बेनती करांगा ओ गुरु ग्रंथ साहिब दी बाणी दा पाठ करन वालिओ, किसे ते तर्क नहीं, मध युग दे साहित नूं पढ़ के देखो, धर्म नूं पढ़ के देखो, सच एवे कि जिन्हां भगतां महापुरखां दे गुरु ग्रंथ साहिब विच बचन ने, किते भी गुरु नानक साहिब दी जोत ने उहनां दी जात नूं सामने रख के उहनां दे नाम थले बाणी नहीं लिखी। हालां भगतां ने कहा, भगत जी ने बड़े शब्द नामदेव जी रविदास जी ते कबीर जी, तिन्ना इन्ना भगतां दी बाणी याद है, ते तिन्ना भगतां ने अपनी जात दा ज्यादा जिक्र कीता, जात जुलाहा मत का धीर, सहज सहज गुण रवै कबीर, कबीर मेरी जात को सब को हसनहार, बलहारी इस जात को जै जपियो सिरजनखार। नामदेव जी ने जिक्र कीता कि छिपे के जन्म काहे को आया, जां सतगुरु दे बचन ने जैसा रंग कुसुंब का ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ ਜੋ ਖਮ ਸ਼ਹਿਰੀ ਕਹਿ ਰਵਿਦਾਸ ਖਾਲਾਸ ਚਮਾਰਾ ਜੋ ਖਮ ਸ਼ਹਿਰੀ ਸੋ ਮੀਤ ਹਮਾਰਾ ਪਰ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੜ੍ਹੋ ਭਗਤ ਰਵਿਦਾਸ ਸਾਹਿਬ ਦੇ ਸੱਚ ਇਵੇਂ ਕਿ ਮੇਰੇ ਗੁਰੂ ਨਾਨਕ ਦੀ ਜੋਤ ਨੇ ਕਿਤੇ ਸਰਲੇਖ ਨਹੀਂ ਪਾਇਆ ਕਿ ਚਮਾਰ ਰਵਿਦਾਸ ਕੀ ਬਾਣੀ ਇੱਕੋ ਸਰਲੇਖ ਪਾਇਆ ਬਾਣੀ ਭਗਤ ਰਵਿਦਾਸ ਜੀਓ ਕੀ। ਹੁਣ ਇਸ ਗੱਲ ਨੂੰ ਕੋਈ ਦੱਸੇ ਤਾਂ ਸਹੀ, ਮੱਧ ਯੁੱਗ ਵਿੱਚ ਜਿੰਨੇ ਧਾਰਮਿਕ ਗ੍ਰੰਥ ਨੇ, ਮੈਂ ਇੱਕ ਬੇਨਤੀ ਕਰਾਂਗਾ, ਅੱਜ ਅਸੀਂ ਰੌਲਾ ਪਾ ਦਿੰਦੇ, ਕੋਈ ਸ਼ਬਦ ਪ੍ਰਚਾਰਕ ਬੋਲੇ ਇਹ ਜੀ ਸਾਡੇ ਮਹਾਂਪੁਰਖ ਦੀ ਤੁਹੀਨ ਕਰ ਦਿੱਤੀ, ਉਹ ਨਹੀਂ ਇਸ ਗੱਲ ਨੂੰ ਸਮਝੀਏ। ਅਤੇ ਜੇ ਕਹਿ ਦਿਓ ਭਲੇ ਲੋਕੋ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਉਸ ਵਕਤ ਜਿੰਨੇ ਗ੍ਰੰਥ ਸਾਹਿਤ ਦੇ ਬਣੇ, ਸਾਨੂੰ ਦੱਸੋ ਕਿਸੇ ਗ੍ਰੰਥ ਵਿੱਚ ਹਿੰਦੁਸਤਾਨ ਦੇ ਇਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਕੀਤੀ ਗਈ? ਬਿਲਕੁਲ ਨਹੀਂ। ਹਾਲਾਂਕਿ ਭਗਤਾਂ ਨੇ ਤਾਂ ਆਪਣੀ ਜਾਤ ਤੋਂ ਉੱਪਰ ਉੱਠ ਕੇ ਵੀ ਵਿਆਖਿਆ ਹੋਰ ਕੀਤੀ। ਮੈਂ ਪਿਛਲੇ ਦਿਨ ਹੀ ਰਵਾਂਗਾ ਪ੍ਰਕਰਨ ਨੀਚੇ, ਇਹ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਦੀ ਲੜੀ ਸ਼ੁਰੂ ਕੀਤੀ। ਉਹਨਾਂ ਦੀ ਬਾਣੀ 'ਚ ਦੋ ਸ਼ਬਦ ਮਿਲਦੇ ਨੇ, ਇੱਕ ਤਾਂ ਉਹ ਕਹਿੰਦੇ ਨੇ ਕਿ ਮੇਰੀ ਜਾਤ ਕਹਿ ਮਰੇ ਹੋਏ ਪਸ਼ੂ ਟੋਣਾ, ਅਤੇ ਦੂਜੇ ਸ਼ਬਦ ਵਿੱਚ ਕਹਿੰਦੇ ਨੇ ਲੋਕ ਮੇਰੇ ਕੋਲ ਨਾ ਰੰਬੀ ਹੈ, ਨਾ ਮੇਰੇ ਕੋਲ ਖੰਦੂਈ ਹੈ, ਨਾ ਮੇਰੇ ਕੋਲ ਆਰਖ ਹੈ, ਤੁਸੀਂ ਜੁੱਤੀਆਂ ਗੰਢਦੇ ਪਏ ਹੋ, ਮੈਨੂੰ ਤਾਂ ਅਜੇ ਤੱਕ ਜੁੱਤੀ ਗੰਢਣ ਦੀ ਜਾਚ ਹੀ ਨਹੀਂ ਆਈ। ਕੀ ਇਹ ਸ਼ਬਦ ਆਪਸ ਵਿਰੋਧੀ ਨਹੀਂ? ਇੱਕ ਪਵਿੱਤਰ ਸ਼ਬਦ ਆਉਂਦਾ ਮੇਰੀ ਜਾਤ ਕੁੱਟ ਵੰਢ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਇਹ ਸ਼ਬਦ ਆਉਂਦਾ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਅਖੀਰ ਵਾਲੇ ਬਚਨ ਨੇ ਭਗਤ ਰਵਿਦਾਸ ਸਾਹਿਬ ਜੀ ਦੇ ਮੇਰੀ ਜਾਟ ਕੁੱਟ ਵੰਢ ਲਾ, ਕਿ ਮੇਰੀ ਜਾਤ ਹੋਵੇ ਮਰੇ ਕੋਈ ਪਸ਼ੂਆਂ ਦਾ ਚਮੜਾ ਉਤਾਰਨਾ ਕੱਟਣਾ ਅਤੇ ਕੁੱਟਣਾ। ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅੱਜ ਤੱਕ ਮੈਂ ਬਨਾਰਸ ਦੇ ਨੇੜੇ ਮਰੇ ਪਸ਼ੂ ਢੋਰਿਆਂ, ਅਤੇ ਉਹਨਾਂ ਦੀ ਸ਼ਬਦ ਤੁਸੀਂ ਪੜ੍ਹੋ, ਕਹਿੰਦੇ ਚਮਰੱਟਾ ਗਾਂਠ ਨਾ ਜਾਣੀ ਲੋਕ ਗਠਾਵੇਂ ਪਨਖੀ। ਹੁਣ ਕੀ ਇਹ ਆਪਸ ਵਿਰੋਧੀ ਸ਼ਬਦ ਨਹੀਂ? ਉਹ ਕਹਿੰਦੇ ਨੇ ਮੈਨੂੰ ਤਾਂ ਜੁੱਤੀ ਗੰਢਣੀ ਨਹੀਂ ਆਉਂਦੀ। ਦੇਖੋ ਵਿਦਵਾਨਾਂ ਨੇ ਬੜੇ ਅਰਥ ਕੀਤੇ। ਅਤੇ ਇੱਕ ਮੈਂ ਬੇਨਤੀ ਕਰਾਂਗਾ ਅੱਜ, ਭਾਈ ਯੋਧ ਸਿੰਘ ਹੁਣੀ, ਮੇਰਾ ਖਿਆਲ 1913 'ਚ ਉਹਨੇ ਪਹਿਲਾ ਟੀਕਾ ਕੀਤਾ ਸੀ ਭਗਤ ਬਾਣੀ ਦਾ, ਭਾਈ ਯੋਧ ਸਿੰਘ, ਡਾਕਟਰ ਭਾਈ ਯੋਧ ਸਿੰਘ ਜਿਹੜੇ VC ਰਹੇ ਮੇਰਾ ਖਿਆਲ। ਉਹਨਾਂ ਨੇ ਟੀਕਾ ਕਰਦਿਆਂ ਨਾ ਇੱਕ ਗੱਲ ਮੈਂ ਇਹਨੂੰ ਇੰਨੀ ਚੰਗੀ ਲੱਗੀ, ਉਹ ਕਹਿਣ ਲੱਗੇ ਸੱਚ ਇਹ ਵੇ ਕਿ ਭਗਤਾਂ ਦੇ ਜਿਹੜੇ ਮੂਲ ਸ਼ਬਦ ਨੇ ਉਹਨਾਂ ਦੇ ਅਖਰੀ ਅਰਥ ਕੋਸ਼ ਵਿੱਚੋਂ ਕੁਝ ਮਿਲਣਗੇ, ਕੋਸ਼ ਮੁਤਾਬਕ ਤੁਸੀਂ ਅਰਥ ਕਰ ਜਾਓਗੇ, ਜੋ ਉਹਨਾਂ ਦਾ ਅਨਪਵੇ ਉਹਦੇ ਬਾਰੇ ਮੁਕੰਮਲ ਅਰਥ ਨਹੀਂ ਹੋ ਸਕਣਗੇ। ਫਿਰ ਮੇਰੇ ਮਨ 'ਚ ਵੀ ਆਇਆ ਵਾਕਈ ਉਹਨਾਂ ਨੇ 3 ਕੁ ਪ੍ਰਮਾਣ ਦਿੱਤੇ, ਮੈਂ ਉਹ 2-3 ਤੁਕਾਂ ਸੁਣਾ ਦੇਣਾ। ਇੱਕ ਤਾਂ ਹੈ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਪ ਕੀ ਧਰੀ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੈ ਪਈਐ ਬੁਰੀ, ਅਪ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ। ਤੁਕਾਂ ਮੈਂ 4 ਪੜ੍ਹ ਦਿੱਤੀਆਂ। ਇਹਦਾ ਅਰਥ ਹੈ ਕਬੀਰ ਸਾਹਿਬ ਕਹਿੰਦੇ ਨੇ ਮੇਰੇ 2 ਵਿਆਹ ਹੋਏ। ਹੁਣ ਹਿਸਟਰੀ ਨੂੰ ਦੇਖੋ ਤਾਂ ਕਿੱਥੋਂ ਲੱਭਾਂਗੇ, ਲੱਭਣ ਵਾਲਿਆਂ ਲੱਭ ਵੀ ਦਿੱਤੇ, ਪਰ ਮੈਂ ਗੋਰਖਪੁਰ ਜਾ ਕੇ ਭਗਤ ਕਬੀਰ ਦਾ ਦੋਹਰਾ ਦੇਖਿਆ, ਉਹਦੇ 'ਤੇ ਸਿਰਫ ਲੋਈ ਦੀ ਇੱਕੋ ਕਬਰ ਹੈ, ਕਿਸੇ ਹੋਰ ਦੀ ਨਹੀਂ। ਦੁੱਖ ਇਸ ਚੀਜ਼ ਦਾ, ਇੱਕ ਪਾਸੇ ਦੋਹਰਾ ਹੈ, ਦੂਜੇ ਪਾਸੇ ਕਬਰ ਹੈ। ਅਤੇ ਕਬੀਰ ਸਾਹਿਬ ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਸਿਰਫ ਇੱਕ ਰੱਬ ਦੀ ਗੱਲ ਕੀਤੀ। ਇੱਕ ਬਹਿ ਕਹਿ ਰਿਹਾ ਕਬੀਰ ਮੁਸਲਮਾਨ ਹੈ, ਦੂਜਾ ਕਹਿ ਰਿਹਾ ਨਹੀਂ ਹਿੰਦੂ ਵੇ, ਸੱਚ ਇਹ ਵੇ ਇੰਨਾ ਕਮਾਈ ਕਰ ਗਏ ਲੋਕ ਅਜੇ ਵੀ ਬੰਧਨਾਂ ਤੋਂ ਮੁਕਤ ਨਾ ਹੋਏ। ਹੁਣ ਉੱਥੇ ਸ਼ਬਦ ਵਰਤੇ, ਜੇ ਅਸੀਂ ਅਰਥ ਕਰਾਂਗੇ, ਕਬੀਰ ਸਾਹਿਬ ਕਹਿਣਗੇ ਮੇਰੇ 2 ਵਿਆਹ ਹੋਏ। ਦੇਖੋ ਇਹ ਸ਼ਬਦ ਬਾਣੀ ਦਾ ਹੈ, ਅਤੇ ਗੂੜ ਸ਼ਬਦਾਂ ਵਾਲਾ ਆਪਾਂ ਜਾਂਦੇ ਵੀ ਕੋਈ ਨਹੀਂ, ਕਿਉਂਕਿ ਅਸੀਂ ਉਤਲਾ ਉਤਲਾ ਕੰਮ ਰੱਖਿਆ ਵੀ ਕਥਾ ਸ਼ੁਰੂ ਕਰੋ, ਅਖਬਾਰ ਪੜ੍ਹੋ, ਵੇਖੋ ਜਿਹੜੇ ਬੰਦੇ ਦੇ ਵਿਰੋਧੀ ਬੈਠੇ ਨੇ ਉਹਦੇ ਤਵਾ ਲਾ ਦਿਓ। ਪਰਤ ਕਿਉਂ ਸਰੋਪਾਬਾਦ ਨੇ ਸੱਚੀ ਮੁੱਚੀ ਬਾਬੇ ਜਰਨੈਲ ਸਿੰਘ ਤੋਂ ਬਾਅਦ ਤਾਂ ਸੱਚਾ ਹੀ ਬੋਲਦਾ ਪਿਆ, ਇਹ ਸਾਡੀ ਹਾਲਤ ਹੋ ਚੁੱਕੀ। ਹੁਣ ਮੈਂ ਇੱਕ ਬੇਨਤੀ ਕਰਾਂ, ਜਿਹੜੇ ਗੂੜ ਸ਼ਬਦ ਨੇ ਆਪਾਂ ਕਦੋਂ ਇੱਧਰ ਡੁੱਬਾਂਗੇ? ਫਿਰ ਆਪਾਂ ਕਹਿੰਦੇ ਹਾਂ ਇਹ ਬੜੀ ਗਹਿਰੀ ਗੱਲ ਕਰ ਗਏ। ਇੱਕ ਬੱਚਾ A for Apple ਸਾਰੀ ਜ਼ਿੰਦਗੀ ਕਰਦਾ ਰਹੇ, ਬਰਦਾਸ਼ਤ ਕਰਾਂਗੇ? ਅਸੀਂ ਚਾਹੁੰਦੇ ਹਾਂ ਕਿ ਇਹਦੀ ਕਲਾਸ ਬਦਲੇ, ਹੋਰ ਗਹਿਰਾ ਜਾਏ, ਇੱਕ ਦਿਨ PhD ਤੱਕ ਜਾਏ। ਤੂੰ ਪੁੱਤਰ ਦੀ ਤਾਲੀਮ ਤਾਂ PhD ਤੱਕ ਚਾਹੁੰਦੇ, ਅਤੇ ਗੁਰੂ ਗ੍ਰੰਥ ਸਾਹਿਬ 'ਚ ਡੁੱਬਣ ਵਾਸਤੇ ਤੂੰ ਕਿਉਂ ਹਿਚਕਚਾ ਰਿਹਾ? ਇਹਦੇ ਵਿੱਚ ਗਹਿਰੇ ਡੁੱਬਾਂਗੇ ਅਤੇ ਅਰਥ ਦਾ ਪਤਾ ਲੱਗੇ, ਖੈ ਇਹ ਸਾਗਰ। ਪਰ ਫਰਕ ਇੰਨਾ, ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਦੁਨੀਆਂ ਦੇ ਸਮੁੰਦਰ ਨੂੰ ਢੋਲੋਗੇ ਅਤੇ ਇੱਕ ਮਣੀ ਮਿਲੇਗੀ, ਉਹ ਵੀ ਗਲ ਜਾਏਗੀ, ਉਹ ਸਮੁੰਦਰ ਵਿੱਚ ਡੁੱਬੋਗੇ ਤੇ ਮੌਤ ਮਿਲੇਗੀ, ਇਸ ਸਮੁੰਦਰ ਵਿੱਚ ਡੁੱਬੋਗੇ ਤੇ ਆਤਮਕ ਜ਼ਿੰਦਗੀ ਮਿਲੇਗੀ। ਬਸ ਇਹ ਵੀ ਇੱਕ ਸਾਗਰ ਹੈ। ਸਤਿਗੁਰੂ ਨੇ ਬਹੁਤ ਥਾਈਂ ਇਹ ਸ਼ਬਦ ਵਰਤੇ। ਹਜ਼ੂਰ ਨੇ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਅਰਥ ਕੀਤੇ ਉਹਨਾਂ ਕਿ ਮੇਰੇ ਦੋ ਵਿਆਹ ਹੋਏ। ਕਹਿੰਦੇ ਨੇ ਪਹਿਲੀ ਦਾ ਰੂਪ ਨਹੀਂ ਸੀ ਚੰਗਾ, ਬੜੇ ਭੈੜੇ ਲੱਛਣ ਸਨ, ਪੇਕੇ ਘਰ ਵੀ ਠੋਕਰਾਂ ਖਾਂਦੀ ਰਹੀ ਤੇ ਸਹੁਰੇ ਘਰ ਵੀ ਥਾਂ ਨਾ ਮਿਲੀ। ਹੁਣ ਅਖਰੀ ਕੋਸ਼ ਅਰਥੇ ਕਰੇਗਾ, ਪਰ ਇੱਥੇ ਸਾਨੂੰ ਅਰਥ ਵਿਦਵਾਨਾਂ ਨੇ ਕੀਤੇ। ਮੈਂ ਦਾਵਾ ਨਹੀਂ ਕਰਾਂਗਾ ਨਰਥਾਂ ਦਾ। ਆਹ ਜਿਹੜੇ ਪਵਿੱਤਰ ਸ਼ਲੋਕ ਹੈ ਨਾ ਕਿ ਕਬੀਰ ਏਕ ਮਰੰਤਾ ਦੋਏ ਮੁਵੇ, ਦੋਏ ਮਰੰਤਾ ਚਾਰ, ਜ਼ੋਰ ਲਾ ਕੇ ਦੇਖ ਲਓ, ਸਾਰੇ ਟੀਕੇ ਪੜ੍ਹ ਲਓ, ਕਿਸੇ ਦੇ ਅਰਥ ਮਿਲਦੇ ਨਹੀਂ। ਜੇ ਪਏ ਗਿਆਨੀ ਹਰਬੰਸ ਸਿੰਘ ਨੇ ਗੱਲ ਕਹੀ ਜੀ, ਉਹਨਾਂ ਤਿੰਨ ਚਾਰ ਪੇਜ ਤੇ ਅਰਥ ਕਰਕੇ ਕਿਹਾ ਵੀ ਮੈਂ ਟੀਕੇ ਦੇ ਅਰਥ ਕਰ ਚੱਲਿਆ, ਬਾਕੀ ਕਬੀਰ ਸਾਹਿਬ ਜਾਣੇ ਜਿੰਨੇ ਬੋਲਿਆ ਮੇਰੀ ਸਮਝ ਚੋਂ ਨਿਕਲ ਗਿਆ। ਚਲੋ ਆਪਣੇ ਆਪ ਨੂੰ ਸੁਰਖਰੂ ਤਾਂ ਕੀਤਾ। ਇੱਥੇ ਉਹ ਕਹਿੰਦੇ ਨੇ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੈ ਪਈ ਹੈ ਬੁਰੀ, ਅਖਰੀ ਅਰਥ ਇਹ ਨੇ, ਪਰ ਇਹਦੇ ਭਾਵ ਅਰਥ ਨੇ। ਸਤਿਗੁਰੂ ਤੇਰੇ ਕੋਲ ਆਉਣ ਤੋਂ ਪਹਿਲਾਂ ਜਿਹੜੀ ਮੇਰੀ ਮੱਤ ਸੀ ਇੰਨੀ ਕਰੂਪ ਸੀ ਕਿ ਮੈਂ ਖੁਦ ਵੇਖ ਕੇ ਆਪਣੇ ਆਪ ਤੋਂ ਗਲਾਨੀ ਮਹਿਸੂਸ ਕਰਦਾ ਸੀ। ਕੁਜਾਤ ਉਹਦੀ ਚੰਗੀ ਜਾਤ ਨਹੀਂ ਸੀ। ਚੇਤੇ ਰੱਖਿਓ, ਕੁਜਾਤ ਉਹ ਜਿਹਨੂੰ ਰੱਬ ਭੁੱਲ ਜਾਂਦਾ। ਕਹਿੰਦੇ ਨੇ ਕੁਲੱਖਣੀ ਸੀ, ਹਰ ਵੇਲੇ ਬੁੜੇ ਲੱਛਣ ਭੈੜੇ ਪਾਸੇ ਤੋਰਨਾ। ਹੁਣ ਗੁਰੂ ਨੇ ਇੱਕ ਕਿਰਪਾ ਕੀਤੀ ਜਿਹਦੇ ਨਾਲ ਹੁਣ ਸੰਬੰਧ ਬਣਿਆ, ਉਹ ਸਰੂਪ ਵੀ ਕਹਿ, ਸੁਜਾਨ ਵੀ ਕਹਿ ਤੇ ਸੁਲੱਖਣੀ ਵੀ ਹੈ। ਤੇ ਮੈਂ ਇੱਕੋ ਅਰਦਾਸ ਕਰਨਾ, ਦਾਤਾ ਇਹਦੀ ਕਦੀ ਮੌਤ ਨਾ ਹੋਵੇ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੈ ਪਈ ਹੈ ਬੁਰੀ, ਅਪ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ। ਬਰੀ ਦਾ ਅਰਥ ਵਿਆਹ ਹੀ ਹੋਈ, ਜੁਗ ਜੁਗ ਜਿਵੇਂ ਉਹ ਮੇਰੀ, ਅਪ ਕੀ ਧਰੀ। ਇੱਕ ਸ਼ਬਦ ਉਹਨਾਂ ਦਾ ਹੋਰ ਹੈ, ਕਹਿਣ ਲੱਗੇ ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੂ ਰੇ, ਸਖੀ ਸਖੇਲੀ, ਨਨਦ ਗਹੇਲੀ, ਦੇਵਰ ਕੇ ਬਿਰਹੈ ਜਰੂ ਰੇ। ਹੁਣ ਆਪਾਂ ਇਹ ਕਹਾਂਗੇ ਨਾ ਤੇ ਘਰ ਦਾ ਰੋਣਾ ਇੱਥੇ ਰੱਖ ਦਿੱਤਾ ਜੀ, ਨਹੀਂ ਪਿਆਰਿਓ, ਇਹਦੇ ਅਰਥ ਵੀ ਬਹੁਤ ਹੋਰ ਨੇ। ਮੈਂ ਖੈਰ ਇੱਧਰ ਨਾ ਤੁਰਾਂ ਕਿਉਂਕਿ ਪ੍ਰਕਰਨ 'ਚ ਰਹਿਣਾ ਚਾਹੁੰਦਾ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੇ ਭਗਤ ਮਹਾਂਪੁਰਸ਼ ਨੇ ਉਹਨਾਂ ਆਪਣੇ ਢੰਗ ਨਾਲ ਅਰਥ ਕੀਤੇ। ਇੱਕ ਪਾਸੇ ਕਿਹਾ ਮੈਂ ਚਮੜਾ ਗੰਢ ਰਿਹਾ, ਦੂਜੇ ਪਾਸੇ ਕਹਿੰਦੇ ਨੇ ਰਵਿਦਾਸ ਨੂੰ ਤਾਂ ਜੁੱਤੀ ਗੰਢਣ ਦੀ ਜਾਚ ਹੀ ਨਹੀਂ। ਆਰ ਨਹੀਂ ਜੇ ਤੋਪੋ, ਨਹੀਂ ਰਾਂਬੀ ਠਾਉਂ ਰੋਪੋ, ਲੋਕ ਗੰਠ ਗੰਠ ਖਰਾ ਬਗੂਚਾ, ਹੋ ਬਿਨ ਗੰਠ ਹੈ ਜਾਏ ਪਹੁੰਚਾ। ਰਵਿਦਾਸ ਜਪੈ ਰਮ ਨਾਮਾ, ਮੈਂ ਜਮਸ਼ੋ ਨਾਹੀਂ ਕੰਮ। ਹੁਣ ਇਹਦੇ ਅਰਥ ਕੀ ਕਰਾਂ? ਉਹ ਕਹਿੰਦੇ ਨੇ ਮੈਨੂੰ ਜੁੱਤੀ ਨਹੀਂ ਗੰਢ ਨਹੀਂ ਆਉਂਦੀ। ਹੁਣ ਇਹਦੇ ਅਰਥ ਗੁਰਮੁਖ ਪਿਆਰਿਆਂ ਕੀਤੇ ਨੇ। ਕਹਿਣ ਲੱਗੇ ਉਹ ਬੰਦਿਆ, ਆ ਚਮੜੀ ਵੀ ਤਾਂ ਇੱਕ ਜੁੱਤੀ ਦੀ ਤਰ੍ਹਾਂ ਹੈ। ਰਵਿਦਾਸ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਭੁੱਲ ਕੇ ਸਾਰੀ ਜ਼ਿੰਦਗੀ ਤੂੰ ਦੇਹ ਦੇ ਅਧਿਆਸ 'ਚ, ਚਮੜੀ ਦੇ ਅਧਿਆਸ 'ਚ ਪਿਆ, ਮਰਦੇ ਦਮ ਤੱਕ ਇਹਦੇ ਉੱਤੇ ਰੰਗ ਚਾੜੀ ਜਾਂਦਾ ਕਿ ਤੇਰੇ ਇਹਦਾ ਰੰਗ ਨਾ ਫਿੱਕਾ ਪੈ ਜਾਏ। ਕਹਿਣ ਲੱਗੇ ਮੈਂ ਥੋੜ੍ਹਾ ਚਮ ਦਾ ਕੰਮ ਕਰਨਾ, ਚਮੜੀ ਤਾਂ ਤੁਸੀਂ ਗੰਢ ਦੇ ਪਏ ਹੋ ਜਿਹੜੇ ਰੱਬ ਨੂੰ ਛੱਡ ਕੇ ਕੇਵਲ ਚਮ ਨਾਲ ਜੁੜੇ ਹੋਏ ਹੋ। ਮੈਨੂੰ ਤਾਂ ਗੰਢਣਾ ਹੀ ਨਹੀਂ ਆਉਂਦਾ, ਮੈਨੂੰ ਤਾਂ ਕਿਸੇ ਸਰੀਰ ਦੀ ਖਿੱਚ ਵੱਲ ਪਤਾ ਹੀ। ਇਹਦੇ ਅਰਥ ਕਰ ਲਈ। ਅਸ਼ਟਾਵਕਰ ਦੀ ਘਟਨਾ ਬੜੀ ਸਾਰਥਕ ਹੈ, ਜਦੋਂ ਸਭਾ ਵੀ ਜਾਂਦਾ ਵਿਚਾਰ ਸੁਪਨੇ ਤੇ ਬ੍ਰਹਮ ਦੀ ਹੁੰਦੀ, ਅੰਦਰ ਜਾਂਦਿਆਂ ਸਾਰ ਵਿਦਵਾਨ ਪੰਡਿਤ ਬ੍ਰਾਹਮਣ ਦੇਖ ਕੇ ਮਜ਼ਾਕ ਕਰਦੇ ਨੇ। ਉਹ ਭਰੀ ਸਭਾ ਵਿੱਚ ਇੱਕੋ ਗੱਲ ਕਹਿੰਦਾ, ਰਾਜਨ ਮੈਂ ਆਸ ਲਾ ਕੇ ਆਇਆ ਸਾਂ ਤੇਰੇ ਕੋਲ ਵਿਦਵਾਨ ਨੇ, ਪਰ ਮੈਨੂੰ ਤਾਂ ਪਤਾ ਲੱਗਾ ਦੇਖ ਕੇ ਸਾਰੇ ਚਾਮੀ ਘਰ ਇਕੱਠੇ ਕੀਤੇ ਚਮਾਰ ਨੇ। ਉਹ ਤੜਪ ਉੱਠੇ, ਕਹਿਣ ਲੱਗੇ ਸੀ ਬ੍ਰਾਹਮਣ ਆ ਟੇਡਾ ਮੇਡਾ ਬੰਦਾ ਚਮਾਰ ਕਹਿ ਰਿਹਾ। ਉਹਨੇ ਕਿਹਾ ਜਦੋਂ ਮੈਂ ਪ੍ਰਵੇਸ਼ ਕੀਤਾ ਤੁਸੀਂ ਖੱਸੇ ਕਿਉਂ? ਇੱਕ ਨੇ ਕਿਹਾ ਤੇਰਾ ਸਰੀਰ ਦੇਖ ਕੇ, ਤੇ ਅੱਗੋਂ ਕਹਿਣ ਲੱਗੇ ਜੇ ਬ੍ਰਹਮ ਦੇਖਿਆ ਹੁੰਦੇ ਤੇ ਕਦੀ ਨਾ ਹੱਸਦੇ, ਘੜਾ ਟੇਡਾ ਹੋ ਜਾਏ ਤਾਂ ਕਿ ਆਕਾਸ਼ ਤਾਂ ਕਦੀ ਟੇਡਾ ਨਹੀਂ ਹੁੰਦਾ। ਮੇਰੀ ਬੋਡੀ ਟੇਢੀ ਹੈ, ਜੋ ਅੰਦਰ ਜੋਤ ਟੇਢੀ ਨਹੀਂ। ਮੈਂ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੰਨਾ ਭਗਤ ਨੂੰ ਸਨਮਾਨ ਦਿੱਤਾ ਗਿਆ, ਮੇਰੇ ਮਨ 'ਚ ਇੱਕ ਦਿਨ ਆਇਆ ਕਿ ਮੈਂ ਯਤਨ ਕਰਾਂਗਾ ਭਗਤ ਸਾਹਿਬਾਨਾਂ ਦੇ ਜੀਵਨ ਉੱਤੇ, ਬਾਬੇ ਨਾਮਦੇਵ ਜੀ ਲਈ, ਕਬੀਰ ਸਾਹਿਬ ਲਈ। ਗੁਰੂ ਅਮਰਦਾਸ ਨੇ ਜਿਹੜੀ ਪਦਵੀ ਦਿੱਤੀ ਉਹਨਾਂ ਨੇ ਬ੍ਰਾਹਮਣ ਬਣਾ ਦਿੱਤਾ। ਕਹਿਣ ਲੱਗੇ ਨਾਮਾ ਛੀਂਬਾ, ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਖੌਮੈ, ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੈ, ਕੋਏ ਨਾ ਮੇਟੈ ਭਾਈ। ਪਹਿਲਾ ਤੁਕ ਮਹਾਰਾਜ ਜੀ ਨੇ ਕਹੀ ਕਿ ਧਨ ਧਨ ਭਾਗ ਤਿੰਨਾ ਭਗਤ ਜਨਾ, ਜਿਨ੍ਹਾਂ ਨੇ ਭਗਤੀ ਕੀਤੀ, ਜਿਨ੍ਹਾਂ ਨੇ ਸਿਮਰਨ ਕੀਤਾ, ਤਨ ਤਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤੇ ਹਾਂ। ਜਿਨ੍ਹਾਂ ਨੇ ਮੁੱਖ ਤੋਂ ਕਿਹਾ, ਹੁਣ ਮੁੱਖ ਤੋਂ ਕਹਿਣ ਦਾ ਸੰਬੰਧ ਜਪਨ ਨਾਲ ਹੈ, ਮੁੱਖ ਤੋਂ ਕਹਿਣ ਦਾ ਸੰਬੰਧ ਬੋਲਣ ਨਾਲ ਹੈ। ਦੂਜਾ ਬਚਨ ਹੈ ਤਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦੇ ਹਾਂ। ਸ਼ਬਦ ਉਹੀ ਹੈ ਧਨ ਧਨ ਭਾਗ ਉਹਨਾਂ ਸੰਤ ਜਨਾਂ ਦੇ ਜੋ ਆਪਣੇ ਕੰਨਾਂ ਦੇ ਨਾਲ ਖਰੀ ਦੇ ਜਸ ਨੂੰ ਪਰਮਾਤਮਾ ਦੇ ਜਸ ਨੂੰ ਸੁਣਦੇ। ਜ਼ਬਾਨ ਤੋਂ ਭਗਤ ਕਹਿੰਦਾ ਅਤੇ ਕੰਨਾਂ ਨਾਲ ਸੰਤ ਸੁਣ ਰਿਹਾ ਹੈ। ਮੈਂ ਇੱਥੇ ਜਿਵੇਂ ਭਗਤ ਦੀ ਪਰਿਭਾਸ਼ਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਦੀ ਪਰਿਭਾਸ਼ਾ ਵੀ ਹੈ। ਦੇਖੋ ਬਾਣੀ ਵਿੱਚ ਸੰਤ ਰੱਬ ਲਈ ਵੀ ਆਇਆ ਹੈ, ਪਰਮੇਸ਼ਰ ਲਈ। ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਲਈ ਵੀ ਆਇਆ ਹੈ। ਅਤੇ ਇਸ ਗੱਲ ਨੂੰ ਕਦੀ ਭੁੱਲਿਓ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤ ਸ਼ਬਦ ਕਮਾਈ ਵਾਲੇ ਗੁਰਸਿੱਖ ਲਈ ਵੀ ਆਇਆ ਹੈ। ਕਿਉਂਕਿ ਅਸੀਂ ਕਈ ਵਾਰੀ ਇਸ ਸ਼ਬਦ ਨੂੰ ਸੁਣ ਕੇ ਵੀ ਤੜਪ ਉੱਠਦੇ ਹਾਂ, ਮੈਨੂੰ ਬਖਸ਼ ਦਿਆ ਜੀ, ਕਿਉਂਕਿ ਅਸੀਂ ਕਹਿੰਦੇ ਹਾਂ ਇਹ ਸ਼ਬਦ ਕਿਉਂ, ਇਹ ਸ਼ਬਦ ਥੱਲੇ ਪਾਪ ਜ਼ਰੂਰ ਕਲੋ ਕਰਦੇ ਪਏ, ਇਹ 'ਚ ਕੋਈ ਸ਼ੱਕ ਨਹੀਂ। ਪਰ ਮੈਂ ਇੱਕ ਬੇਨਤੀ ਕੀਤੀ ਸੀ, 22 ਪਖੰਡੀ ਬਾਬਾ ਬਕਾਲਾ ਸਾਹਿਬ 'ਚ ਹੋ ਸਕਦੇ ਨੇ, ਪਰ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਉੱਥੇ ਬੈਠੇ। ਹੁਣ ਉਹ ਸੰਤ ਜਨ ਕਿਹੜਾ ਸੰਤ? ਇੱਕ ਤਾਂ ਅਸੀਂ ਸਾਰੇ ਤੁਕ ਪੜ੍ਹਦੇ ਹਾਂ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਇੱਕ ਗੁਰੂ ਗ੍ਰੰਥ ਸਾਹਿਬ 'ਚ ਨਾ ਗੁਰੂ ਅਰਜੁਨ ਦੇਵ ਜੀ ਦਾ ਸ਼ਬਦ ਹੈ, ਕੀ ਹੈ ਸੰਤ ਦੀ ਰੋ ਰੀਤ? ਦੋ ਸ਼ਬਦ ਵੈਸੇ, ਇੱਕ ਤਾਂ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜੂ ਆਉਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਮਹਾਰਾਜ ਕਹਿੰਦੇ ਨੇ ਕਿ ਇੱਕ ਰੁੱਖ ਨੂੰ ਤਿੱਖੇ ਸ਼ਸਤਰ ਨਾਲ ਕੱਟੋ, ਕਦੀ ਉਹ ਅੱਗੋਂ ਉਲਾਂਭਾ ਨਹੀਂ ਦਿੰਦਾ, ਕਦੀ ਉਹ ਦੋਸ਼ ਨਹੀਂ ਆਰੋਪਣ ਕਰਦਾ। ਇੱਥੋਂ ਤੱਕ ਕਿ ਰੁੱਖ ਨੂੰ ਕੱਟ ਕੇ ਉਹਦੀ ਕਸ਼ਤੀ ਬੇੜੀ ਬਣਾ ਦਿਓ, ਅਤੇ ਕੱਟਣ ਵਾਲਾ ਬੰਦਾ ਜਦੋਂ ਦਰਿਆ ਵਿੱਚ ਡੁੱਬਦਾ ਹੈ ਅਤੇ ਲੱਕੜ ਦੀ ਬਣੀ ਕੋਈ ਬੇੜੀ ਵੀ ਦੂਜੇ ਕਿਨਾਰੇ ਲਾ ਦਿੰਦੀ ਹੈ। ਸੰਤ ਦਾ ਜੀਵਨ ਇੰਨਾ ਪਰਉਪਕਾਰੀ ਹੈ, ਸੱਚ ਇਵੇਂ ਉਹਦਾ ਵਿਰੋਧ ਕਰਨ ਵਾਲਿਆਂ ਦਾ ਵੀ ਉਹ ਭਲਾ ਕਰ ਜਾਂਦਾ। ਜੇ ਆਤਮਕ ਜੀਵਨ ਪੱਖੋਂ ਦੇਖੀ, ਹੁਣ ਅੱਜ ਕੱਲ੍ਹ ਅਸੀਂ ਸਾਰੇ ਦੇਖਦੇ ਹਾਂ, ਅਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਵਈਆ ਨਾ, 33 ਸਵਈਆਂ 'ਚ ਇੱਕ ਸਵਈਆ ਮਹਾਰਾਜ ਜੀ ਦਾ, ਜੋ ਕੁਝ ਅੱਜ ਵਾਪਰਦਾ ਪਿਆ ਹੈ। ਸੱਚ ਇਵੇਂ ਲੋਕ ਵਿਰੋਧ ਕਿਉਂ ਕਰਦੇ? ਕਿਉਂ ਸਮਾਜ ਉੱਠ ਖਲੋਤਾ ਸੰਤ ਦੇ ਵਿਰੋਧ 'ਚ? ਕਿਉਂਕਿ ਅਸਲੀਅਤ ਇਹ ਵੀ ਅਸੀਂ ਇਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਕਿ ਅਸੀਂ ਸੰਤ ਦੇ ਭੇਖ ਥੱਲੇ ਸੰਤ ਸ਼ਬਦ ਦੀ ਵਰਤੋਂ ਕਰਕੇ ਉਹ ਕੁਝ ਕਰਮ ਕੀਤੇ ਜਿਹਨੂੰ ਸਮਾਜ ਨੇ ਬਰਦਾਸ਼ਤ ਨਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਜਦੋਂ ਭੇਖ ਦੀ ਗੱਲ ਆਈ ਮਹਾਰਾਜ ਜੀ ਨੇ ਬਿਲਕੁਲ ਸ਼ਬਦ ਕਹੇ, ਅਤੇ ਜਦੋਂ ਅਸਲੀਅਤ ਨੂੰ ਉਗੋੜਨ ਦੀ ਗੱਲ ਆਈ ਉਦੋਂ ਵੀ ਕਿਹਾ, ਹਮ ਇਹ ਕਾਜ ਜਗਤ ਮੋ ਆਏ, ਧਰਮ ਖੇਤ ਗੁਰਦੇਵ ਪਠਾਏ, ਜਾਂ ਤਾਂ ਤੁਰਮ ਧਰਮ ਚਲਾਏ, ਕਬੋਤ ਕਰਨ ਤੇ ਲੋਕ ਹਟਾਏ, ਯਹੀ ਕਾਜ ਧਰਮ ਹਰਾਮ ਜਨਮੰਗ, ਸਮਝ ਲਿਓ ਸਾਧੂ ਸਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਬਨ ਕੋ ਮੂਲ ਉਭਾਰਨ। ਇਹ ਸ਼ਬਦ ਵਰਤਿਆ ਸੰਤ ਉਭਾਰਨ, ਪਰ ਜਿੱਥੇ ਭੇਖ ਮਿਲਿਆ ਉੱਥੇ ਗੁਰੂ ਗੋਬਿੰਦ ਸਿੰਘ ਦਾ ਇੱਕ ਸਵਈਆ ਹੈ। ਉਹ ਸਵਈਆ ਹੈ ਕਿ ਆਖਣ ਭੀਤਰ ਤੇਲ ਕੋ ਡਾਰ ਕੈ, ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਖੈ ਨੀ ਸੇਵਕ ਤਾਂ ਪਰੋਸ ਪ੍ਰਸਾਦ ਜਮਾਵੇ, ਜੋ ਧਨਹੀਨ ਲਖੈ ਤੈ ਦੇਤ ਨਾ ਮੰਗਨ, ਜਾਤ ਨਾ ਮੁੱਖੋ ਦਿਖਾਵੇ, ਲੂਟ ਤੈ ਪਸ਼ ਲੋਗਨ ਕੋ ਕਬ ਹੂ ਨਾ, ਪਰਮੇਸ਼ਰ ਕੇ ਗੁਣ ਗਾਵੇ ਧਨ। ਗੁਰੂ ਗੋਬਿੰਦ ਸਿੰਘ ਉਸ ਭੇਖ ਨੂੰ ਵੀ ਉਗੇੜਦੇ। ਮੈਂ ਬੇਨਤੀ ਕੀਤੀ ਇੱਕ ਸੰਤ ਜਿਹਨੂੰ ਸਾਸ ਗਿਰਾਸ ਭੁੱਲੇ ਨਾ। ਨਾਲ ਇੱਕ ਸ਼ਬਦ ਹਜ਼ੂਰ ਦਾ ਹੋਰ ਹੁੰਦਾ ਕਿ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਜਿਵੇਂ ਆਹ ਸਮਾਗਮ ਹੈ ਨਾ, ਆਹ ਜਿਹੜੇ ਸਦੀ ਲੰਘੀ, ਤੁਹਾਡੇ ਸ਼ਿਮਲੇ 'ਚ ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀ, ਤੁਹਾਡੇ ਬਜ਼ੁਰਗਾਂ ਦੇ ਵੇਲੇ ਦੀਆਂ ਉਦੋਂ ਪਹਿਲੀ ਗੱਲ ਹੈ, ਮੈਂ ਉਹਦਾ ਜ਼ਿਕਰ ਜ਼ਰੂਰ ਇੱਥੇ ਕਰਕੇ ਜਾਵਾਂਗਾ, 'ਚ ਸ਼ਾਇਦ ਕੀਤਾ ਹੋਵੇ। ਪ੍ਰਿੰਸੀਪਲ ਗੰਗਾ ਸਿੰਘ ਉਸ ਸਮਾਗਮ 'ਚ ਕਥਾ ਕਰਨ ਆਏ ਸਨ। 4 ਵਜੇ ਤੋਂ ਲੈ ਕੇ 5 ਵਜੇ ਤੱਕ ਉਹ ਸ਼ਾਮ ਨੂੰ ਕਥਾ ਕਰਦੇ ਸਨ, ਬੜੀ ਪੁਰਾਣੀ ਗੱਲ। ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਇੱਥੇ ਕੀਰਤਨ ਕਰਦੇ ਸਨ। ਸ਼ਾਇਦ ਬਜ਼ੁਰਗਾਂ ਨੂੰ ਪਤਾ ਹੋਵੇਗਾ ਸੰਤ ਕੀ ਚੀਜ਼ ਹੈ, ਕਿਉਂਕਿ ਮੈਂ ਬੇਨਤੀ ਕਰਾਂ ਅਸੀਂ ਉਲਾਰੂ ਹੋ ਕੇ ਨਾ ਚਲੀਏ, ਸੱਚਾਈ ਨੂੰ ਸੱਚਾਈ ਮੰਨੀਏ। ਗੁਰਦੇਵ ਨੇ ਬਾਣੀ 'ਚ ਮੰਨਿਆ ਕਮਾਈ ਵਾਲੇ। ਇੱਥੇ ਮੈਨੂੰ ਯਾਦ ਹੈ
ਇਹ ਪ੍ਰਿੰਸੀਪਲ ਗੰਗਾ ਸਿੰਘ ਹੁਣਾਂ ਨੇ ਅਕਾਲੀ ਪੱਤਰਿਕਾ ਵਿੱਚ ਬਾਬਾ ਅਤਰ ਸਿੰਘ ਹੁਣਾਂ ਦੇ ਚਲਾਣੇ ਤੋਂ ਬਾਅਦ ਇੱਕ ਸੈਪਲੀਮੈਂਟ ਨਿਕਲਿਆ ਸੀ, ਉਹਦੇ 'ਚ ਆਪਣਾ ਲੇਖ ਦਿੱਤਾ ਸੀ। ਅਤੇ ਜੇ ਕੋਈ ਪੜ੍ਹਨ ਦਾ ਇੱਛੁਕ ਹੋਵੇ ਮੇਰੇ ਕੋਲ ਉਹ ਗ੍ਰੰਥ ਹੈ। ਹੁਣ ਉਸ ਗ੍ਰੰਥ ਦਾ ਨਾਮ ਹੈ ਕਿ ਅਭਿਨੰਦਨ ਗ੍ਰੰਥ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਕਿ ਸ਼ਿਮਲੇ ਸਮਾਗਮ 'ਚ ਅਸੀਂ ਗਏ, ਕਹਿੰਦੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਵਿਖਿਆਨ ਕਰਦਾ ਸਾਂ, ਅਤੇ ਬਾਬਾ ਅਤਰ ਸਿੰਘ ਹੁਣੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਵਿਚਾਰ ਸੁਣਨੀ ਸੰਗਤ ਬੈਠੀ ਹੋਣੀ। ਇੱਕ ਦਿਨ ਕਹਿੰਦੇ ਨੇ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ, ਅਤੇ ਉਹਨਾਂ ਨੇ ਅਨਹਦ ਸ਼ਬਦ ਦੀ ਗੱਲ ਸ਼ੁਰੂ ਕੀਤੀ ਕੀਰਤਨ 'ਚ। ਇਉਂ ਕਹਿ ਲਓ ਇਹ ਸ਼ਬਦ ਪੜ੍ਹ ਰਹੇ ਸਨ ਕਿ ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਯੋਗ ਪ੍ਰਾਪਤ ਗਨਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ। ਹੁਣ ਇਹ ਸ਼ਬਦ ਦੇ ਅਰਥ ਜਦੋਂ ਕੋਈ ਕਰੇਗਾ ਤਾਂ ਇਹ ਸ਼ਬਦ ਤਾਂ ਬਹੁਤ ਗਹਿਰਾ ਹੈ। ਕਹਿੰਦੇ ਨੇ ਪਵਨ ਵਰਗਾ ਜਿਹੜਾ ਚੰਚਲ ਮਨ ਸੀ ਰੱਬ ਦੇ ਸੰਤ ਜਨੋ, ਹੁਣ ਇਹ ਚੰਚਲ ਮਨ ਵੀ ਮੇਰੇ ਕਾਬੂ ਆ ਗਿਆ। ਕਬੀਰ ਸਾਹਿਬ ਦੇਖੋ ਆਪਣਾ ਤਜਰਬਾ ਦੱਸ ਰਹੇ, ਸੰਤੋ ਮਨ ਪਵਨੇ ਸੁਖ ਬਣਿਆ ਕਿ ਯੋਗ ਪ੍ਰਾਪਤ ਗਨਿਆ, ਗੁਰ ਦਿਖਲਾਈ ਮੋਰੀ, ਮੇਰੇ ਗੁਰੂ ਨੇ ਸਰੀਰ ਦੇ ਉਹ ਨੁਕਸ ਉਹ ਇੰਦਰੀਆਂ ਦੇ ਸੁਰਾਖ ਦਿਖਾ ਦਿੱਤੇ ਜਿਹਦੇ ਰਾਹੀਂ ਵਾਸ਼ਨਾ ਮੇਰੇ ਅੰਦਰ ਪ੍ਰਵੇਸ਼ ਕਰਦੀ ਸੀ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਕਹਿੰਦੇ ਨੇ ਮੂੰਦ ਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ। ਪ੍ਰਿੰਸੀਪਲ ਗੰਗਾ ਸਿੰਘ ਜੀ ਬਹਿ ਗਏ ਸਟੇਜ 'ਤੇ, ਉਹਨਾਂ ਨੇ ਕਥਾ ਸ਼ੁਰੂ ਕਰ ਦਿੱਤੀ, ਮੂੰਦ ਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ। ਹੁਣ ਅਖਰੀ ਅਰਥਾਂ ਇਹ ਨੇ ਕਿ ਬਾਹਰ ਦੇ ਦਰਵਾਜ਼ੇ ਬੰਦ ਕੀਤੇ, ਅੰਦਰ ਨਾਦ ਸ਼ੁਰੂ ਹੋ ਗਿਆ। ਅਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਦਰਵਾਜ਼ਾ ਕੰਮ ਹੀ ਦੋ ਕਰਦਾ, ਜਾਂ ਅੰਦਰ ਵਾਲਿਆਂ ਨੂੰ ਬਾਹਰ ਲੈ ਜਾਂਦਾ ਅਤੇ ਜਾਂ ਬਾਹਰ ਵਾਲਿਆਂ ਨੂੰ ਅੰਦਰ ਲੈ ਆਉਂਦਾ। ਇਹ ਵੀ ਦਰਵਾਜ਼ੇ ਦੋ ਹੀ ਕੰਮ ਕਰਦੇ, ਜੇ ਜਾਂ ਤਾਂ ਬੰਦੇ ਨੂੰ ਬਾਹਰ ਖੰਡਾ ਦਿੰਦੇ ਨੇ ਅਤੇ ਸਹੀ ਵਰਤੋਂ ਕਰਨ ਲੱਗ ਪਵੇ ਅਤੇ ਖਿੰਡਣ ਵਾਲੇ ਨੂੰ ਅੰਦਰ ਲੈ ਆਉਂਦੇ। ਦਰਵਾਜ਼ੇ ਕੰਮ ਹੀ ਦੋ ਕਰਨ, ਦਰਵਾਜ਼ਿਆਂ 'ਚ ਕਦੀ ਕੋਈ ਰਾਤ ਨਹੀਂ ਰਿਹਾ, ਦਰਵਾਜ਼ੇ ਆਉਣ ਅਤੇ ਜਾਣ ਦਾ ਸਾਧਨ ਨੇ। ਅਨ ਇੰਦਰੇ ਵੀ ਸਾਡੇ, ਜੇ ਇਹ ਹੀ ਅੱਖਾਂ ਸੁਖਮਨੀ ਸਾਹਿਬ ਰੋਜ਼ ਪੜ੍ਹਨ, ਸੱਚ ਇਹ ਵੇ ਬਾਹਰ ਮੁਖੀ ਜਾਂਦੇ ਮਨ ਨੂੰ ਅੰਦਰ ਮੁਖੀ ਕਰ ਦੇਣਗੀਆਂ। ਇਹ ਹੀ ਅੱਖਾਂ ਰੋਜ਼ ਚੁਰਸਤੇ ਵਿੱਚ ਚੰਮ ਦੇਖਦੀਆਂ ਹੋਣ, ਬਾਣੀ ਪੜ੍ਹਦਾ ਹੋਇਆ ਵੀ ਬੰਦਾ ਬਾਹਰ ਭਟਕਣ ਲੱਗ ਪਏ। ਦਰਵਾਜ਼ੇ ਦਾ ਕੰਮ ਹੀ ਅੰਦਰ ਅਤੇ ਬਾਹਰ ਲਿਜਾਣ। ਪ੍ਰਿੰਸੀਪਲ ਸਾਹਿਬ ਉਹਨਾਂ ਨੇ ਕਥਾ ਸ਼ੁਰੂ ਕਰ ਦਿੱਤੀ ਜੀ। ਉਹਨਾਂ ਪ੍ਰਮਾਣ ਲਾਇਆ, ਜੇ ਝਿਲਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਬਜੰਤਾ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਹ ਤੈਨਾਦ, ਕਹਿ ਨਾ ਜਾਈ ਅਚਰਜ ਬਿਸਮਾਦ। 1 ਘੰਟਾ ਉਹ ਬਾ ਦਲੀਲ ਉਹਨਾਂ ਕਮਾਲ ਕਰ ਦਿੱਤੀ, ਸੁਣਨ ਵਾਲੇ ਸਰੋਤੇ ਆਸ਼ਿਸ਼ ਕਰ ਉੱਠੇ ਸ਼ਿਮਲੇ ਦੀ ਧਰਤੀ 'ਤੇ। ਬਾਬਾ ਅਤਰ ਸਿੰਘ ਨੇਤਰ ਬੰਦ ਕਰਕੇ ਸੁਣੀ ਗਏ। ਉਹਨਾਂ ਦੂਜੇ ਦਿਨ ਦੀਵਾਨ ਵਿੱਚ ਸ਼ਾਮ ਨੂੰ ਇਹ ਗੱਲ ਕਹੀ ਕਿ ਸਾਧ ਸੰਗਤ ਜੀ, ਬਾਬਾ ਅਤਰ ਸਿੰਘ ਜੀ ਹੁਣ ਇੰਨੇ ਦਿਨ ਹੋ ਗਏ ਨੇ ਸ਼ਿਮਲੇ ਆਇਆ, ਸਮਾਗਮ ਹੋ ਰਿਹਾ, ਇੱਕ ਕੰਮ ਕਰੋ, ਕੱਲ੍ਹ ਨੂੰ ਲੰਗਰ ਦੀ ਸੇਵਾ ਸਾਰੇ ਆਪਾਂ ਹੱਥੀ ਕਰਾਂਗੇ, ਸਾਰੇ ਲੱਗਾਂਗੇ। ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਮੇਰੇ ਮਨ 'ਚ ਆਇਆ, ਮਣਾ ਸੰਗਤ 'ਚ ਗਿਆ, ਪ੍ਰਭਾਵ ਬੜਾ ਪਿਆ ਕਥਾ ਦਾ, ਤੂੰ ਵੀ ਚਲਾ ਜਾ। ਮਨ ਮੰਨੇ ਨਾ ਪਰ ਚੱਲ ਪਏ। ਕਹਿੰਦੇ ਜਦੋਂ ਗਏ ਤਾਂ ਬਾਬਾ ਅਤਰ ਸਿੰਘ ਉਹ ਬੈਠੇ ਵੀ ਸੇਵਾ ਕਰ ਰਹੇ ਸਨ, ਮੈਨੂੰ ਵੇਖ ਕੇ ਇੱਕ ਪਾਸੇ ਹੋ ਗਏ ਅਤੇ ਆਵਾਜ਼ ਦੇ ਕੇ ਕਹਿਣ ਲੱਗੇ, ਪ੍ਰੋਫੈਸਰ ਸਾਹਿਬ, ਪ੍ਰਿੰਸੀਪਲ ਸਾਹਿਬ, ਆਓ ਮੈਂ ਤੁਹਾਡੇ ਨਾਲ 2-4 ਗੱਲਾਂ ਕਰਨੀਆਂ। ਉੱਥੇ ਗੰਗਾ ਸਿੰਘ ਤੋਂ ਮੈਂ ਗੱਲ ਤੋਂ ਕੁਰਬਾਨ ਜਾਵਾਂ, ਬੰਦਾ ਜ਼ਿੰਦਗੀ 'ਚ ਮੰਨ ਜਾਏ ਮੇਰੇ 'ਚ ਇਹ ਘਾਟ ਹੈ। ਸੱਚੀ ਗੱਲ, ਜੇ ਗੁਰਮਤਿ ਗੁਰੂ ਕੋਈ ਨਹੀਂ ਕਹਿੰਦਾ ਤੈਨੂੰ ਫਾਹੇ ਲਾਂਗਾ, ਤੈਨੂੰ ਦੁੱਝ ਕੇ ਸੱਟਾਂਗਾ, ਤੈਨੂੰ ਖਿੱਚਾਂਗਾ ਮਾਰਾਂਗਾ, ਉਹ ਕਹਿੰਦਾ ਇੱਕ ਕੰਮ ਕਰ, ਜੋ ਕੁਝ ਕੀਤਾ ਹੀ ਉਹ ਮੰਨ ਜਾ, ਤੇਰਾ ਛਖੜਾ ਜੁੜ ਜਾਏਗਾ। ਤੂੰ ਮੰਨ ਤਾਂ ਜਾ, ਦੁਨੀਆਂ ਦੀ ਕਚਹਿਰੀ ਜਿੱਦਣ ਬੰਦਾ ਦੋਸ਼ ਮੰਨਦਾ ਅਗਲੀ ਡੇਟ 'ਤੇ ਸਜ਼ਾ ਦਿੱਤੀ ਜਾਂਦੀ ਹੈ, ਇੱਥੇ ਜਿੱਦਣ ਦੋਸ਼ ਮੰਨ ਲੈ ਉਦਣ ਬਰੀ ਕੀਤਾ ਜਾਂਦਾ, ਤੇਰੀ ਬੰਦ ਖਲਾਸੀ ਹੈ, ਤੈਨੂੰ ਕੋਈ ਨਹੀਂ ਪੁੱਛੇਗਾ। ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਨੇ ਮੈਂ ਕੋਲ ਬੈਠ ਗਿਆ ਅਤੇ ਮੈਨੂੰ ਕੋਲ ਬਿਠਾ ਕੇ ਗੱਲ ਕਹੀ, ਕਹਿਣ ਲੱਗੇ ਜੋ ਤੁਸੀਂ ਕਥਾ ਕੱਲ੍ਹ ਕੀਤੀ ਕਮਾਲ ਕਰ ਦਿੱਤੀ, ਬੜੀਆਂ ਆਤਮਕ ਉਡਾਰੀਆਂ ਮਾਰੀਆਂ, ਸਿੱਖ ਦੇ ਆਤਮਕ ਜੀਵਨ ਦੀ ਵਿਆਖਿਆ ਕੀਤੀ ਤੁਸੀਂ ਸਾਰੀ ਗੱਲ। ਕਹਿੰਦੇ ਨੇ ਮੇਰਾ ਮਨ ਹੋਰ ਫੁੱਲ ਗਿਆ, ਮਨਾ ਵੀ ਜਿਸ ਬਾਬੇ ਨੂੰ ਲੋਕ ਮੰਨਦੇ ਨੇ ਮੈਨੂੰ ਮੰਨ ਗਿਆ। मन च आ गया भी वाकई तेरी जय जयकार। कहिंदे ने थोड़ा समा बैठ के मैनू कल्लियां पुछदे ने, कहिंदे ने ईमानदारी नाल दस्सिओ जो बोलिया कदी जिंदगी च अनुभव माणिया, कदी पवन वर्गा मन टिकिया, किते ओ दरवाजे बंद होए ने जिथों मिर्ग पैंदे ने, जिथे झिलमिल कार दसंता कदी झलक मिली है। वह कहिंदे ने पहला मेरे मन च आया मैं गल्लां नाल कलाबाजी खेड जा, उन्हें लिखा बकायदा मन च आया मैं विद्वान खां मैं जो मर्जी कमा दिया। फिर मन ने क्या मना हूँ शीशा सामने पिया है क्यों चेहरे नू लुकाना पिया, जी कल्ला बोल के दस दे। कहिंदे पहला मैं चुप कर गया, फिर उन्हें पूछा भी प्रोफेसर साहब सच दसो जो कमाया उन्हें देखिया जां जो बोलिया उन्हें देखिया। कह लगे मैं ईमानदारी नाल कह दिता मैं जो पढ़िया वह बोलिया मैं अज तक देखिया नहीं, मेरा अनुभव नहीं, मैनू एदी समझ कोई नहीं अंदरों। ते कहिंदा मैं उल्टा सवाल कर दिता तुसी मैनू पुछ दिओ तुसी दसो स्वाद कैसा है। कहिंदा ओ इन्ने मेरे शब्द कहन दी देर सी, बाबा अतर सिंह जी दे नेत्र बंद होए। इस किताब नू एडिट कीता जी बलवंत सिंह कोठा गुरु ने, किताब पढ़न वाली। कहिंदे ने नेत्र बंद होए, प्रिंसीपल गंगा सिंह कहिंदा मेरा हाथ उन्हां पकड़िया सी, मैं अखां खोलियां नाल देखिया चेहरा, अगे भी बड़ी वारी देखिया। अज कहिंदा उन्हां दे मत्थे उत्ते एक अगम्मी जी लाली मैनू दिसी झलक मिली, मैं देखी गया हुण बोलन गए। कहन लगा ऐसता बोल के ले, अखां विचों त्रिप करदा पानी निकलिया। अखां खोल के कहिंदे ने प्रोफेसर साहब शुक्र करिए जिन्ना माणिया वह दस गए, वह दसण जोगे सन, साडे कोल कोई ताकत नहीं दस सकी है, सिर्फ माणिया ही जा सकदा। हुण आपां इह कह दईए संत नहीं, नहीं प्यारिओ असी समझिए। प्रिंसीपल गंगा सिंह कहिंदा उस दिन मेरे मन च गल आई मना, असी सिर्फ चिमटियां वाले कह के गल्लां करदे रहे, तू इन्नियां किताबां पढ़ियां तेरे अंदर वह हुलारा कदी ना आया, अज कमाई वाले की संगत की तेरे अंदर नूं भी हुलारा आ गया। मैं बेनती करांगा, देखो भगत धन कै मुख तो खरी कहिंदा, संत धन अपनी कन्ना नाल वाहगुरु का नाम सुनदा। सतगुरु ने बाणी च कहा कि ओ महापुरख धनता योग, असी शुरू किया प्रकरण, धन धन भाग तिना संत जना जो हर जस सरवणी सुनतिया। याद रखो कन्ना नाल सुनदा होया संत मन तक स्रोता बन जाता है, सच एवे कन्न दा स्रोता मन दा स्रोता बन जाता है। जिस बंदे दी भावना ना बने वह कन्न दे स्रोते तो भी थिड़क जाता है। सुखमनी साहब च एक बचन है महाराज दा पदा, तुसी पढ़ दे। देखो उत्थे महाराज जी ने बोल जबान दा क्या है ते स्रोता कन्न दा नहीं स्रोता मन दा क्या है। एक बचन कह ना खेम शांत रिद नव निद बुद्ध ज्ञान सर्ब तै सिद्ध विद्या तप योग प्रभ ध्यान ज्ञान श्रेष्ठ उत्तम इशनान चार पदार्थ कमल प्रगास सब कै मद सगल ते उदास सुंदर चतुर तत् का बेता समदर्शी एक दृष्टेता ए फल तिस जन कै मुख भणे। चेते रखोगे कन्न सुने नहीं, कन्न दा स्रोता बहुत मिलेगा पर मन दा स्रोता कोई पहुंचया होया मिलेगा। ए फल तिस जन कै मुख भणे गुर नानक नाम बचन मन सुने। जदों मन स्रोता बन जाए उस स्रोते नूं रोज जपजी साहब च कहा कि नानक भगतां सदा विगास सुनिया दुख पाप का नास। उस स्रोते नूं कहा दुख रोग संताप उतरे सुनी सच्ची बाणी। प्यारियो कन्न दे स्रोते तां बनना कि मन दे स्रोते बन सके। उंज वैसे मेरा प्रकरण नहीं, गल स्रोते दी जदों आउंदी है ना, गुरु नानक साहब दा एक गुरु नानक प्रकाश प्रसंग है जी काक पसुंड वाला, उहदे च महाराज जी कहिंदे ने स्रोते ना पंज तरह दे हुंदे ने भाई मरदानिया संगत च। कहिंदे ने महाराज पंज तरह दे केड़े, कहन लगे चेते रखी मत्थे सारे इक्को जिहा टेकदे ने स्रोते सारे इक्को जिहे नहीं। उह कहिंदा नहीं महाराज चौंकड़ी मार के सारे सुनदे ने। कहिंदे ने सुनदे नहीं मन च कुछ होर करदे। गुरु साहिब नूं उह पुछदा महाराज किवें, सतगुरु कहिंदे ने पहले स्रोते तां उह ने जिहड़े कहिंदे ने फलाणा राकी आया आपां चलणा, क्योंकि उह जुड़े ने ना उहदे नाल, वह आया उन्होंने सुन जाना। तो उत्थे कहिंदे ने जदों गाउंदा है ना ਤੇ ਉਹ ਸੁਰਾਂ ਵਾਲੀ ਵੇਂਦੇ ਨੇ ਵੀ ਰਬਾਬ ਦੀ ਕਿਹੜੀ ਸੁਰ ਲਾਈ, ਇਹ ਪੰਚਮ ਚ ਗਾਇਆ। ਇਸ ਤਰ੍ਹਾਂ ਕਹੀ ਜਾਂਦੇ ਤੇ ਕਹਿੰਦੇ ਨੇ ਉਸ ਬਾਅਦ ਚ ਆਉਂਦੇ ਨੇ ਕਮਾਲ ਕਰ ਦਿੱਤੀ ਅਲਾਪ ਕਰਕੇ। ਕਹਿੰਦੇ ਨੇ ਪਹਿਲਾ ਸਰੋਤਾ ਹੁੰਦਾ ਸਿਰਫ ਅਲਾਪ ਤੇ ਸੁਰਾਂ ਸੁਣ ਕੇ ਚਲਾ ਜਾਂਦਾ, ਤੇ ਦੂਜਾ ਸਰੋਤਾ ਉਹ ਕਹਿੰਦੇ ਨੇ ਬੰਦਿਸ਼ ਦੇਖਦਾ। ਜਿਹੜੇ ਭਾਈ ਸਾਹਿਬ ਤੁਸੀਂ ਗਾਉਂਦੇ ਹੋ ਰੀਤਾਂ, ਉਹ ਕਹਿੰਦਾ ਰੀਤ ਬੜੇ ਕਮਾਲ ਦੀ ਬਣਾਈ, ਉਹ ਰੀਤ ਸੁਣ ਕੇ ਜਾਂਦਾ। ਤੇ ਤੀਸਰਾ ਹੁੰਦਾ ਉਹ ਕਹਿੰਦਾ ਤਾਲ ਤਬਲਾ ਬੜੇ ਕਮਾਲ ਦਾ, ਉਹ ਕਹਿੰਦਾ ਗਾਉਣ ਵਾਲਾ ਤਾਂ ਠੀਕ ਸੀ ਪਰ ਤਬਲੇ ਵਾਲੇ ਨੇ ਕਮਾਲ ਕਰ ਦਿੱਤੀ। ਕਹਿਣ ਲੱਗੇ ਚੌਥਾ ਹੁੰਦਾ ਉਹ ਕਹਿੰਦਾ ਪਤਾ ਕੋਈ ਨਹੀਂ ਪਰ ਜਦੋਂ ਬਾਬੇ ਚਿਮਟੇ ਵਜਾਉਂਦੇ ਨੇ ਚੁੱਕ ਕੇ ਸਵਾਦ ਬੜਾ ਹੁੰਦਾ। ਬਸ ਇੰਨੀ ਕੁ ਗੱਲ ਹੈ। ਉਹ ਕਹਿੰਦਾ ਟੱਲੀਆਂ ਵਜਾਉਂਦੇ ਨੇ ਬੜਾ ਸਵਾਦ ਹੁੰਦਾ। ਬਾਬਾ ਜੀ ਕਹਿੰਦੇ ਚੌਥਾ ਹੋਵੇ ਜਿਹਨੂੰ ਤਾਲ ਦਾ ਪਤਾ ਕੋਈ ਨਹੀਂ, ਰਾਗ ਦਾ ਪਤਾ ਨਹੀਂ, ਜਿਹੜੀ ਇਕੱਠੀ ਗੂੰਜ ਪੈਂਦੀ ਹੈ, ਕਹਿੰਦਾ ਹੁਲਾਰਾ ਜਿਹਾ ਆ ਜਾਂਦਾ ਜੋ ਇਕੱਠੇ ਵਜਾਉਂਦੇ। ਮਹਾਰਾਜ ਕਹਿੰਦੇ ਪੰਜਵਾਂ ਹੁੰਦਾ ਜਿਹੜਾ ਸ਼ਬਦ ਸੁਣ ਕੇ ਸ਼ਬਦ ਨੂੰ ਪੀਂਦਾ ਹੈ, ਸ਼ਬਦ ਨੂੰ ਕਮਾਉਂਦਾ ਹੈ। ਗੁਰੂ ਨਾਨਕ ਪ੍ਰਕਾਸ਼ 'ਚ ਲਿਖਿਆ ਕਿ ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋਹੋਂ ਤੁਮ ਸੋ ਕਰੂੰ ਉਚਾਰਾ, ਰਾਗ ਰਾਗ ਨਹੀਂ ਸਮਝੈ ਏਕਾ, ਦੂਜੇ ਸੁਰ ਕੋ ਲਖੈ ਬਵੇਕਾ, ਤੀਜੋ ਸੁਣੈ ਤਾਲ ਹਿਤ ਦਇਆ, ਚਤੁਰਤ ਬਾਦਤ ਕੋਰਸ ਲਇਆ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪਰਵੀਨਾ। ਮੈਂ ਬੇਨਤੀ ਕਰਾਂ ਮਨ ਦਾ ਸਰੋਤਾ ਹੈ, ਸੰਤ ਕੰਨ ਦਾ ਸਰੋਤਾ ਨਹੀਂ ਜੇ ਚੇਤੇ ਰੱਖੋ। ਕੰਨ ਤੋਂ ਸ਼ੁਰੂ ਹੋਇਆ ਹੈ, ਮਨ ਦਾ ਸਰੋਤਾ ਹੈ, ਉਹ ਕਿਤੇ ਵੀ ਬੈਠਾ ਹੋਵੇ ਚੇਤੇ ਰੱਖਿਓ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪੈਂਦੀ ਹੀ ਰਹਿੰਦੀ ਹੈ, ਕਿਉਂਕਿ ਉਹਦਾ ਮਨ ਸਰੋਤਾ ਬਣ ਗਿਆ। ਕੰਨ ਨਾਲ ਤਾਂ ਸੁਣਨਾ, ਮਨ ਸਰੋਤਾ ਬਣੇ। ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦੇ ਹਾਂ। ਅਤੇ ਤੀਸਰਾ ਬਚਨ ਨੇ ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਹਾਂ। ਉਹ ਸਾਧ ਜਨ ਧੰਤਾ ਯੋਗ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਕੀਰਤਨ ਕੀਤਾ ਅਤੇ ਗੁਣਾਂ ਦੀ ਖਾਣ ਬਣ ਗਏ। ਦੇਖੋ ਇੱਥੇ ਲਫਜ਼ ਸਾਧ ਆਇਆ ਹੈ। ਹੁਣ ਕਈ ਵਾਰੀ ਸੋਚੀਦਾ ਹੈ ਸ਼ਬਦ ਕਿੰਨੇ ਪਵਿੱਤਰ ਨੇ, ਅਤੇ ਅਸੀਂ ਬੋਲਣ ਲੱਗਿਆਂ ਵੀ ਇਹਨਾਂ ਦੀ ਬੇਅਦਬੀ ਕਰਦੇ। ਹੁਣ ਸਾਧੜਾ ਸ਼ਬਦ, ਕਈ ਵਾਰੀ ਅਸੀਂ ਸ਼ਬਦ ਇਹੋ ਜਿਹਾ ਵਰਤਨੇ ਹਾਂ। ਮੈਂ ਸੋਚਣਾ ਗੁਰੂ ਗ੍ਰੰਥ ਸਾਹਿਬ ਸ਼ਬਦ ਆਇਆ, ਘੱਟੋ ਘੱਟ ਸ਼ਬਦ ਦੇ ਸਰੂਪ ਨੂੰ ਨਾ ਬੋਲ ਕੇ ਵਿਗਾੜੀ। ਇਹ ਕੋਈ ਦੰਭ ਕਰ ਰਿਹਾ ਹੈ, ਉਹ ਪ੍ਰਗਟ ਹੁੰਦਾ ਹੈ। ਹੁਣ ਸਾਧ ਕੌਣ ਹੈ? ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਸੁਖਮਨੀ ਸਾਹਿਬ 'ਚ ਇੱਕ ਪੜ੍ਹਦੇ ਹੋ ਕਿ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਇਹਦਾ ਮਤਲਬ ਕਿ ਉਹਦੇ ਜੀਵਨ ਦੀ ਸਾਖੀ ਨੂੰ ਅਚਰਜ ਕੀ ਸਮਝੋ। ਪਰ ਇੱਕ ਬਚਨ ਹੁੰਦਾ ਸਾਧ ਪਠਾਏ ਆਪ ਪ੍ਰਭ, ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ ਕਿ ਪਰਮਾਤਮਾ ਨੇ ਹੀ ਸਾਧ ਨੂੰ ਭੇਜਿਆ। ਹਮ ਤੁਮ ਤੇ ਨਾਹੀਂ ਦੂਰ, ਇਹ ਤੁਕ ਪੜ੍ਹਿਓ ਕਿਤੇ, ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਾਹੀਂ ਦੂਰ। ਕਹਿਣ ਲੱਗੇ ਲੋਕ ਭੁੱਲ ਗਏ ਨੇ ਮੈਂ ਇਹਨਾਂ ਤੋਂ ਦੂਰ ਹਾਂ, ਸਾਧੂ ਤੂੰ ਜਾ ਕੇ ਸਮਝਾ ਮੈਂ ਤਾਂ ਤੁਹਾਡੇ ਨੇੜੇ ਵੱਸਦਾ ਹਾਂ। ਪਰ ਸਾਧ ਦੀ ਪਰਿਭਾਸ਼ਾ ਕੀ ਹੈ? ਇੱਕ ਤਾਂ ਸੰਸਕ੍ਰਿਤੀ ਵਿੱਚ ਹੈ ਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁੱਖੰਗ ਜਗਤ ਨਿਰਮਲ ਨਿਰਵੈਰਨ ਹੈ, ਭੋਜਨੰਗ ਦਇਆਲੰਗ ਸਰਬੱਤਰ ਜੀਆ ਪੰਜ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਨਪ ਮਾਇਆ ਜਲੰ ਕਲਮੈ ਕਮਲ ਰਹਿਤ ਹੈ। ਅਗਲਾ ਬਚਨ ਹੈ ਕਿ ਉਹ ਉਪਦੇਸ਼ ਕਰਦੇ ਨੇ, ਉਪਦੇਸ਼ ਸਮ ਮਿੱਤਰ ਸ਼ਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰਗ ਆਪ ਤਿਆਗ ਸਗਲ ਸਗਲ ਰੇਣਕੈ, ਖੱਟ ਲਖਿਨ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਇੱਕ ਤਾਂ ਛੇ ਗੁਣ ਇਹ ਹੋ ਗਏ, ਪਰ ਜੇ ਸੌਖੇ ਪਤਾ ਕਰਨੇ ਹੋਣ ਕਿ ਸਾਧ ਕੌਣ, ਮੈਂ ਬੇਨਤੀ ਕਰਾਂ ਭਾਈ ਗੁਰਦਾਸ ਸਾਹਿਬ ਦੀ ਇੱਕੋ ਤੁਕ ਜੇ ਕਿ ਨੌ ਦਰਵਾਜ਼ੇ ਸਾਧ ਸਾਧ ਸਦਾਇਆ। ਬਸ ਆਹੀ ਗੱਲ ਪੜ੍ਹ ਲਈਏ, ਨੌ ਦਰਵਾਜ਼ੇ ਸਾਧ, ਜਿਹਨੇ ਆਪਣੇ ਇੰਦਰੀਆਂ ਨੂੰ ਸਾਧ ਲਿਆ ਉਹ ਹੀ ਸਾਧੂ ਹੈ। ਨੌ ਦਰਵਾਜ਼ੇ ਸਾਧ ਸਾਧ ਸਦਾਇਆ, ਮਹਾਰਾਜ ਕਹਿੰਦੇ ਉਹ ਸਾਧ ਧੰਤਾ ਯੋਗ ਜੋ ਪਰਮਾਤਮਾ ਦਾ ਕੀਰਤਨ ਕਰ ਰਿਹਾ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਨਾਲ ਇਸ ਪ੍ਰਕਰਨ ਦੀ ਸਮਾਪਤੀ ਇੱਥੇ ਕਰਾਂਗਾ ਟਾਈਮ ਦੇ ਲਿਹਾਜ ਨਾਲ, ਪਰ ਪ੍ਰਕਰਨ ਸਵੇਰੇ ਮੁਕੰਮਲ ਕਰ ਦਿਆਂਗਾ ਜੋ ਵੀਰਾਂ ਨੇ ਟਾਈਮ ਨਿਰਧਾਰਿਤ ਕੀਤਾ ਹੈ। ਸਾਧ ਜਿਹਨੇ ਜੀਵਨ ਸਾਧ ਲਿਆ, ਇਹਦੇ ਬਾਰੇ ਬਾਬਾ ਸਾਹਿਬ ਦੀ ਇੱਕ ਤੋਕ ਹੈ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ, ਜਿਹਨੇ ਇੰਦਰੀਆਂ ਰੋਕ ਲਈਆਂ ਸਾਧ ਲਈਆਂ, ਕਿਹੜੀਆਂ ਮਨੋ ਮਚੰਦੜੀਆਂ। ਇਹਦੇ ਬਾਰੇ ਇੱਕ ਬਚਨ ਹੈ ਕਬੀਰ ਸਾਹਿਬ ਜਾ ਖੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਵੋ। ਬਸ ਇਹਨੂੰ ਸਾਧ, ਸੂਫੀਆਂ ਦੇ ਸਾਹਿਤ ਵਿੱਚ ਘਟਨਾ ਕਿ ਮੈਨੂੰ ਯਾਦ ਹੈ, ਮੈਂ ਕਈ ਸਾਲ ਪਹਿਲਾਂ ਇੱਥੇ ਸੁਣਾ ਕੇ ਗਿਆ ਅਤੇ ਭੁੱਲਦੀ ਕੋਈ ਨਹੀਂ, ਮੈਂ ਯਤਨ ਕਰਨਾ। ਵੈਸੇ ਕਥਾ ਮੈਨੂੰ ਤੁਸੀਂ 15 ਸਾਲ ਬਾਅਦ ਵੀ ਲਾਇਓ, ਮੈਂ ਗੁਰੂ ਤੋਂ ਡਰ ਕੇ ਕਹਿੰਦਾ ਦੱਸ ਦਿਆਂਗਾ ਕਿਹੜੀ ਕਿਹੜੀ ਕਥਾ ਇੱਥੇ ਕਰਕੇ ਗਿਆ, ਕਿਉਂਕਿ ਤੁਹਾਡੀ ਉਹ ਵਾਈਬ੍ਰੇਸ਼ਨ ਉਸ ਸਟੇਜ 'ਤੇ ਰਹਿੰਦੀ। ਇੱਕ ਦਰਵੇਸ਼, ਉਹਦਾ ਖਾਣਾ ਕਿਸੇ ਨੇ ਕੀਤਾ, ਸ਼ੇਖ ਨੇ, ਬੰਦਗੀ ਬਹੁਤ ਕਰਦਾ ਸੀ। ਮੈਂ ਬੇਨਤੀ ਕਰਨ ਲੱਗਾ, ਸਾਧ ਕੌਣ ਜਿਹਨੇ ਜੀਵਨ ਸਾਧਿਆ? ਉਹਨੇ ਘਰ ਜਾ ਕੇ ਆਪਣੀ ਦਾਸੀ ਨੂੰ, ਜਿਹੜੀ ਔਰਤ ਗੁਲਾਮ ਸੀ, ਉਹਨੇ ਥੱਲੇ ਜ਼ਮੀਨ 'ਤੇ ਕੱਪੜਾ ਵਿਛਾਇਆ, ਦਰਵੇਸ਼ ਲਈ ਭੋਜਨ ਤਿਆਰ ਕਰਕੇ ਭਾਂਡਿਆਂ 'ਚ ਆਉਂਦਾ, ਉਹਨੇ ਪਹਿਲੀ ਬੁਰਕੀ ਤੋੜ ਕੇ ਮੂੰਹ 'ਚ ਪਾਈ ਅਤੇ ਇੱਕੋ ਦਮ ਥੱਲੇ ਰੱਖ ਦਿੱਤਾ ਪ੍ਰਸ਼ਾਦਾ, ਅਤੇ ਸ਼ੇਖ ਨੂੰ ਕਹਿੰਦਾ ਇਹ ਖਾਣਾ ਕਿਸ ਨੇ ਪਕਾਇਆ? ਉਹਨੇ ਕਿਹਾ ਮੇਰੀ ਨੌਕਰਾਣੀ, ਦਾਸੀ। ਕਹਿਣ ਲੱਗਾ ਅਸਲ 'ਚ ਉਹਨੂੰ ਲੂਣ ਪਾਉਣਾ ਭੁੱਲ ਗਿਆ, ਸਲੂਣਾ ਨਹੀਂ ਬਣਿਆ ਹੈ, ਸਲੂਣਾ ਕਹਿੰਦੇ ਸਨ, ਹੁਣ ਤਾਂ ਸ਼ਬਦ ਗਵਾਚ ਗਏ ਸਾਡੇ। ਅਤੇ ਮੈਂ ਇੱਕ ਬੇਨਤੀ ਕਰਨੀ, ਜਿਹੜਾ ਕੈਂਪ ਲੱਗਾ ਹੈ ਨਾ, ਮੇਰਾ ਖਿਆਲ ਨਾ ਪੰਜਾਬੀ ਦਾ ਇੱਕ ਟੋਪਿਕ ਰੱਖੇ, ਸ਼ਾਇਦ ਜੇ ਨਹੀਂ ਰੱਖਿਆ ਤਾਂ ਜ਼ਰੂਰ ਸਵੇਰੇ ਹੋਕਾ ਦੇ ਦਿਆ ਜੇ, ਸਿੱਖੋ ਬਚਣਾ ਤਾਂ ਜੇ ਪੰਜਾਬੀ ਬੋਲੋਗੇ, ਪੰਜਾਬੀ ਬੋਲਣੀ ਭੁੱਲ ਗਏ ਤਾਂ ਗੁਰੂ ਗ੍ਰੰਥ ਸਾਹਿਬ ਭੁੱਲ ਜਾਣਾ ਜੇ, ਸਿੱਧੀ ਗੱਲ। ਹੁਣ ਜਿਹੜੇ ਕਹਿਣ ਜੀ ਦੇਖੋ ਜੀ ਇਹ ਤਾਂ ਫਿਰਕਾ ਪ੍ਰਸਤੀ ਹੈ, ਅਸੀਂ ਹਿੰਦੀ ਪੜ੍ਹਦੇ ਹਾਂ, ਅੰਗਰੇਜ਼ੀ ਪੜ੍ਹਦੇ ਹਾਂ, ਬਾਬੇ ਨਾਨਕ ਵਰਗਾ ਕੋਈ ਖੁੱਲ ਦਿਲਾ ਹੋਵੇਗਾ? ਉਹਨਾਂ ਨੇ ਵੀ ਇੱਕ ਗੱਲ ਕਹਿ ਦਿੱਤੀ, ਜਿੱਦਣ ਮੁਗਲ ਆਇਆ ਨਾ ਅਤੇ ਅਮੀਰਾਂ ਦੇ ਘਰ ਵਿੱਚ ਔਰਤਾਂ ਆਪਣੇ ਘਰ ਵਾਲਿਆਂ ਨੂੰ ਮੀਆਂ ਸਾਹਿਬ ਕਹਿਣ ਲੱਗ ਪਈਆਂ, ਅਤੇ ਹਿੰਦੂ ਖੱਤਰੀ ਨੇ ਘਰ ਆਉਣਾ ਉਹਨੇ ਬੇਗਮ ਸਾਹਿਬਾ ਕਹਿਣਾ, ਗੁਰੂ ਨੇ ਕਿਹਾ ਤੁਹਾਡਾ ਬੇੜਾ ਤਰ ਜਾ, ਤੁਸੀਂ ਤਾਂ ਮਾਂ ਬੋਲੀ ਭੁੱਲ ਗਏ ਹੋ। ਦੇਖੋ ਸ਼ਬਦ ਹੀ ਵਰਤੇ, ਘਰ ਘਰ ਮੀਆਂ ਸਭਣਾ ਜੀਆਂ ਬੋਲੀ ਅਵਰ ਤੁਮਾਰੀ, ਮੀਆਂ ਜੀ ਬਣਾ ਦਿੱਤਾ ਪਤੀ ਨੂੰ। ਦੇਖੋ ਜੇ ਪੰਜਾਬੀ ਨਹੀਂ ਬੋਲੋਗੇ ਰੁਲ ਜਾਵਾਂਗੇ। ਮੈਂ ਕਈ ਵਾਰੀ ਕਹਿੰਦਾ ਕਾਬਲ ਗਿਆ ਬਾਣੀਆਂ ਸਿੱਖੀ ਮੁਗਲਾਈ ਬਾਣੀ, ਆਪ ਆਪ ਕਰਦਾ ਮਰ ਗਿਆ ਕਿਸੇ ਨਾ ਦਿੱਤਾ ਪਾਣੀ। ਆਪਾਂ ਆਪਣੀ ਮਾਂ ਬੋਲੀ ਨੂੰ ਭੁੱਲ ਗਏ ਨਾ, ਗੁਰਮੁਖੀ ਲਿਪੀ ਐਸੀ ਹੈ। ਪਿਆਰਾ ਸਿੰਘ ਪਦਮ ਕਹਿੰਦੇ ਸਨ ਉਹ ਤੂੰ ਗੁਰੂ ਨਾ ਮੰਨ, ਤੂੰ ਸਾਹਿਤਕਾਰ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ, ਇੱਕ ਪਾਠ ਕਰਨ ਤੋਂ ਬਾਅਦ ਤੂੰ ਮੱਥਾ ਟੇਕ ਕੇ ਗੁਰੂ ਮੰਨ ਲਏਗਾ। ਉਹ ਕਹਿੰਦਾ ਇਹਦੀ ਲਿਪੀ ਤਾਂ ਸਾਰੀਆਂ ਭਾਸ਼ਾਵਾਂ ਨੂੰ ਆਪਣੀ ਗੋਦ 'ਚ ਲੈ ਗਈ। ਭਾਸ਼ਾ ਹੈ ਫਾਰਸੀ, ਯਕ ਅਰਜ਼ ਗੁਪਤਮ ਪੇਸ਼ ਤੋਂ ਅਤੇ ਗੁਰਮੁਖੀ ਵਿੱਚ ਸਮਾ ਗਈ। ਭਾਸ਼ਾ ਹੈ ਸੰਸਕ੍ਰਿਤ, ਪਰਮਾਤ ਪੁਰਖ ਮਨੋਪਮੰਗ, ਸਮਾ ਗਈ ਗੁਰਮੁਖੀ 'ਚ। ਮੈਂ ਬੇਨਤੀ ਕਰਾਂਗਾ ਕਿ ਦੇਖੋ ਇਸ ਗੱਲ ਨੂੰ ਚੇਤੇ ਕਿ ਸਲੂਣਾ ਸ਼ਬਦ ਬੜਾ ਪਿਆਰਾ ਸੀ ਸਾਡਾ, ਹੁਣ ਉਹ ਭੁੱਲ ਗਿਆ, ਸਲੂਣਾ ਤਾਂ ਰਿਹਾ ਹੀ ਕੋਈ ਨਹੀਂ। ਹੁਣ ਕਦੀ ਬਾਪੂ ਜੀ ਸੀ ਉਹ ਦਾਦੂ ਜੀ ਬਣ ਗਿਆ, ਜਿਹੜਾ ਮਾਮਾ ਜੀ ਸੀ ਉਹ ਮਾਮੂ ਜੀ ਬਣ ਗਿਆ। ਦੀਦੀ ਸ਼ਬਦ ਮੈਂ ਅੱਜ ਤੀਕ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਜੇ ਵੇਖਿਆ। ਸੱਚੀ ਗੱਲ, ਉਹ ਸ਼ਬਦ ਭੈਣ ਭੁੱਲ ਗਿਆ, ਬੇਬੇ ਸ਼ਬਦ ਭੁੱਲ ਗਿਆ। ਇਹ ਜੇ ਆਪਾਂ ਦਿਨ ਦਿਨ ਭੁੱਲਦੇ ਜਾਵਾਂਗੇ ਕਿੱਥੇ ਜਾ, ਸਾਡੀ ਵੋਕੈਬਲਰੀ ਘੱਟ ਗਈ, ਆਪਣੇ ਨਿਆਣਿਆਂ ਦੀ ਕਿੰਨੀ ਕੁ ਰਹਿ ਜਾਏਗੀ? ਇਸ ਗੱਲ ਨੂੰ ਸਮਝੋ, ਮੇਰੀ ਬੇਨਤੀ ਹੈ ਇਹ ਆਪਣੇ ਹੱਥੀਂ ਆਪਣੀ ਇਹ ਪਵਿੱਤਰ ਜਿਹੜੀ ਗੁਰੂ ਦੀ ਦਿੱਤੀ ਦਾਤ, ਇਹਨੂੰ ਘਰੋਂ ਬਾਹਰ ਨਾ ਕੱਢੀ। ਉਹਨੇ ਫਕੀਰ ਨੇ ਇੱਕ ਗੱਲ ਕਹੀ ਵੀ ਸਲੂਣੇ 'ਚ ਨਮਕ ਨਹੀਂ ਲੂਣ ਨਹੀਂ, ਕਿੰਨੇ ਪਕਾਇਆ? ਮੈਂ ਕਹਿ ਰਿਹਾ ਜਿਹਨੇ ਜੀਵਨ ਸਾਧਿਆ। ਉਹਨੇ ਕਿਹਾ ਮੇਰੀ ਨੌਕਰਾਣੀ ਨੇ, ਅਤੇ ਜਦੋਂ ਨੌਕਰਾਣੀ ਨੂੰ ਬੁਲਾਇਆ ਤਾਂ ਮਾਲਕ ਨੇ ਫਕੀਰ ਦੇ ਸਾਹਮਣੇ ਝਿੜਕ ਦਿੱਤਾ। ਉਹਨੇ ਸ਼ਬਦ ਤਾਂ ਬੜੇ ਭੈੜੇ ਵਰਤੇ, ਕਹਿਣ ਲੱਗੇ ਕੰਬਖਤ ਤੈਨੂੰ ਪਤਾ ਨਹੀਂ ਤੂੰ ਰੋਜ਼ ਖਾਣਾ ਪਕਾਉਂਦੀ ਸੈਂ, ਅੱਜ ਤੂੰ ਖਾਣੇ ਵਿੱਚ ਨਮਕ ਨਹੀਂ ਪਾਇਆ, ਦੇਖ ਫਕੀਰ ਨੂੰ ਰੋਟੀ ਸਵਾਦ ਨਹੀਂ ਲੱਗੀ। ਕਹਿਣ ਲੱਗੀ ਜਿਸ ਵਕਤ ਰੋਟੀ ਪਕਾਉਣੀ ਸੀ ਉਦੋਂ ਤੁਸੀਂ ਇਹੀ ਕਿਹਾ ਸੀ ਦਰਵੇਸ਼ ਲਈ ਪਕਾਉਣੀ ਹੈ, ਇਹ ਦਰਵੇਸ਼ ਲਈ ਪਕਾਈਏ, ਜੇ ਮੈਨੂੰ ਪਤਾ ਹੁੰਦਾ ਜ਼ਬਾਨ ਦਾ ਸਵਾਦੂ ਅਤੇ ਚਸਕੋਲਾ ਮੈਂ ਉਹਦੇ ਲਈ ਪਕਾ ਦਿੰਦੀ। ਗੱਲ ਸੁਣਨ ਵਾਲੀ, ਉਹਨੇ ਕਿਹਾ ਇਹ ਚਸਕੋਲੇ ਲਈ ਨਹੀਂ, ਇਹ ਦਰਵੇਸ਼ ਲਈ ਕਹੇ, ਅਤੇ ਜਿਹਨੂੰ ਅਜੇ ਕੌਲੀ ਵਿੱਚੋਂ ਲੂਣ ਦਾ ਹੀ ਪਤਾ ਲੱਗਦਾ ਪਿਆ ਅਜੇ ਦਰਵੇਸ਼ ਨਹੀਂ ਬਣਿਆ, ਇਹਨੂੰ ਕਹੋ ਉੱਠ ਕੇ ਕਮਾਈ ਕਰਕੇ ਆਵੇ ਜੇ ਇਹਦੀ ਇੰਦਰੀਆਂ ਕਾਬੂ ਨਹੀਂ ਹੈਗੀਆਂ। ਸਾਧ ਹੋਵੇ ਜਿਹਨੇ ਜ਼ਿੰਦਗੀ ਨੂੰ ਸਾਧ ਲਿਆ ਹੈ, ਸਾਧ ਹੋਵੇ ਕਿ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸਤਿਗੁਰੂ ਕਿਰਪਾ ਕਰੇ, ਮੈਂ ਸਿਰਫ 3 ਤੁਕਾਂ ਲਈਆਂ ਨੇ, ਭਗਤ ਸੰਤ ਅਤੇ ਸਾਧ। ਸਵੇਰੇ ਮੈਂ ਬੇਨਤੀ ਕਰਾਂਗਾ ਗੁਰਸਿੱਖ, ਆਪਾਂ ਸਿੱਖ ਬਣਨਾ, ਗੁਰਸਿੱਖ ਬਣਨਾ, ਗੁਰਸਿੱਖੜੇ ਬਣਨਾ, ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖਾਲਸੇ ਬਣਨਾ ਹੈ। ਇਹ ਮੈਂ ਸੁਬਹਾ ਬੇਨਤੀ ਕਰਕੇ ਜਾਵਾਂਗਾ, ਤੁਹਾਡਾ ਬਹੁਤ ਸਹਿਯੋਗ, ਵੈਸੇ ਤਾਂ ਪ੍ਰਬੰਧਕ ਵੀਰਾਂ ਦਾ ਸਵੇਰੇ ਧੰਨਵਾਦ ਕਰਾਂਗੇ ਇਕੱਠੇ ਹੀ, ਤੁਸੀਂ ਬਹੁਤ ਸਹਿਯੋਗ ਦਿੱਤਾ, ਤੁਹਾਡਾ ਬਹੁਤ ਸ਼ੁਕਰੀਆ, ਕਿਉਂਕਿ ਮੈਨੂੰ ਭਰੋਸਾ ਹੈ ਕਿ ਸ਼ਿਮਲੇ ਦੀ ਸੰਗਤ इन्नी भावना वाली है। भाई जसबीर सिंह आंदे रहे, बहुत प्यार किया। वीर रजिंदर सिंह बैठे ने, मेरा ख्याल है फोन करके मैनू महीने डेढ़ महीने बाद जरूर भाई सुरजन सिंह तुसीं चलो। मेरा दिल तो करदा वा जदों मैं चढ़ना ना मैनू चक्कर बड़े आउंदे। फिर मैंने थोड़ा शिमले आने तो कन्नी कतराना भी मैं घूम जाता सिर मेरा है कि नहीं। पर सतगुरु कृपा करे अज इन्नियां हाजरियां प्रवान पर करिया जे, मेरे तो बेअंत भुल्लां होईयां ने। ये सारा सवेर का प्रोग्राम साध संगत जी आप जी नूं दस्या जाणा ते तुसी कृपा करके कल दी दिहाड़ी अपने रजेवें संकोच के वक्त नाल तरशनदारे बख्श ने। वाहिगुरू जी का खालसा, वाहिगुरू जी की।